ਸਿਫਤ ਹੈ। ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹਾਂ ਦੀ ਆਤਮਿਕ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਮਾਜੀ ਗੁਰੂ ਖਾਲਸਾ ਸਤਿਸੰਗ ਜੀਓ ਵਡਭਾਗੀ ਹੋ ਆਪ ਸੋਦਾ ਰਹਿਰਾਸ ਆਨੰਦ ਮੰਦਾਵਨੀ ਜੀ ਦੇ ਨਿਤਨੇਮ ਉਪਰੰਤ ਗੁਰੂ ਵਿਚਾਰ ਨੂੰ ਆਪ ਜੀ ਨੇ ਸ਼੍ਰਵਣ ਕੀਤਾ ਹੈ। ਆਓ ਚੱਲ ਰਹੀ ਲੜੀਵਾਰ ਕਥਾ ਨਾਲ ਜੁੜੀਏ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਾਝ ਰਾਗ ਵਿੱਚ ਜੋ ਸਾਨੂੰ ਅੱਜ ਸਿੱਖਿਆ ਦੇ ਰਹੇ ਨੇ, ਸੁਣੋ ਬੜੇ ਪਿਆਰ ਦੇ ਸਹਿਤ ਸਤਿਗੁਰੂ ਸਾਹਿਬ ਜੀ ਫਰਮਾ ਰਹੇ ਹਨ।
ਸਤਿਗੁਰ ਸੇਵਿਐ ਵੱਡੀ ਵਡਿਆਈ।
ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰ ਸੇਵਿਐ ਵੱਡੀ ਵਡਿਆਈ। ਹੇ ਇਨਸਾਨ, ਜੇ ਤੂੰ ਆਪਣੀ ਵੱਡੀ ਵਡਿਆਈ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਸਤਿਗੁਰ ਸੇਵਿਐ, ਸਤਿਗੁਰਾਂ ਦੀ ਸੇਵਾ ਕਰ। ਗੁਰੂ ਅਮਰਦਾਸ ਸਾਹਿਬ ਜੀ ਕਿਹੜੇ ਸਤਿਗੁਰਾਂ ਦੀ? ਵੀ ਜਿਹੜੇ ਸਤਿਗੁਰਾਂ ਦੀ ਸਤਿਗੁਰੂ ਸਾਹਿਬ ਕਹਿੰਦੇ ਅਸੀਂ ਕੀਤੀ ਹੈ, ਅਸੀਂ ਕਰਦੇ ਹਾਂ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਉਹਨਾਂ ਸਤਿਗੁਰਾਂ ਦੀ ਸੇਵਾ ਕਰ, ਕਿਉਂਕਿ ਤੀਸਰੇ ਪਾਤਸ਼ਾਹ ਜੀ ਦਾ ਸ਼ਬਦ ਹੈ। ਇਸ ਵਾਸਤੇ ਸਤਿਗੁਰ ਦਾ ਅਰਥ ਗੁਰੂ ਨਾਨਕ ਦੇਵ ਜੀ ਬਣੇਗਾ, ਗੁਰੂ ਅੰਗਦ ਦੇਵ ਜੀ ਬਣੇਗਾ। ਇਸ ਦੁਨੀਆਂ ਦੇ ਅੰਦਰ ਰਹਿੰਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਆ ਗਏ। ਇਸ ਕਲਯੁਗ ਨੂੰ ਸਤਯੁਗ ਵਰਗਾ ਬਣਾ ਦਿੱਤਾ, ਇਸੇ ਵਾਸਤੇ ਬਚਨ ਕੀਤੇ ਨੇ, ਸਤਿਗੁਰ ਤ੍ਰੇਤਾ ਦੁਆਪਣ ਭਣੀਐ ਕਲਯੁਗ ਉਤਮੋ ਯੁਗਾ ਮਾਹੇ। ਇਹਨਾਂ ਯੁੱਗਾਂ ਵਿੱਚੋਂ ਕਲਯੁਗ ਨੂੰ ਉੱਤਮ ਇਸ ਕਰਕੇ ਕਿਹਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਆਏ ਨੇ, ਨਹੀਂ ਤਾਂ ਕਲਯੁਗ ਤਾਂ ਸਭ ਤੋਂ ਮਾੜਾ ਹੈ। ਇਹਦੇ ਨਾਲੋਂ ਦੁਆਪਰ ਚੰਗਾ ਸੀ, ਦੁਆਪਰ ਨਾਲੋਂ ਤ੍ਰੇਤਾ ਅੱਛਾ ਸੀ, ਤ੍ਰੇਤੇ ਨਾਲੋਂ ਸਤਯੁਗ ਅੱਛਾ ਸੀ। ਲੋਕ ਬੜੇ ਪਵਿੱਤਰ ਸ਼ੁੱਧੀਆਂ ਬੁੱਧੀਆਂ ਵਾਲੇ ਸਨ, ਪਰਮਾਤਮਾ ਦੇ ਡਰ ਭੈ ਵਾਲੇ ਸਨ, ਸਿਮਰਨ ਭਜਨ ਭਾਵ ਭਗਤੀ ਵਾਲੇ ਸਨ। ਇਹ ਕਲਯੁਗ ਵਿੱਚ ਤਾਂ ਪਾਤਸ਼ਾਹ ਕਹਿੰਦੇ ਭੂਤ ਨੇ ਆ ਗਏ, ਪਰ ਇਸ ਕਲਯੁਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਏ ਕਰਕੇ ਫਰਮਾਉਂਦੇ ਨੇ ਕਲਯੁਗ ਉਤਮੋ ਯੁੱਗਾ ਮਾਹੇ। ਇਹ ਸਾਰੇ ਯੁੱਗਾਂ ਨਾਲੋਂ ਉੱਤਮ ਬਣ ਗਿਆ, ਕਿਉਂਕਿ ਉੱਤਮ ਸਤਿਗੁਰੂ ਜੀ ਜੋ ਆ ਗਏ ਇਸ ਯੁੱਗ ਵਿੱਚ। ਇਸ ਵਾਸਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਤੂੰ ਸਤਿਗੁਰਾਂ ਦੀ ਸੇਵਾ ਕਰ, ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰ, ਜਿਸ ਕਰਕੇ ਵੱਡੀ ਵਡਿਆਈ, ਵੱਡੀ ਵਡਿਆਈ ਦਾ ਮਾਲਕ ਬਣ ਜਾਵੇਗਾ, ਤੇਰੀ ਵਡਿਆਈ ਬਹੁਤ ਵੱਡੀ ਹੋਵੇਗੀ। ਸਮਾਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਕੋਈ ਮਾਇਆ ਲੈ ਕੇ ਜਾਂਦਾ ਸੀ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਮਾਇਆ ਨਹੀਂ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਜੀ ਵਾਸਤੇ ਕੋਈ ਭੋਜਨ ਤਿਆਰ ਕਰਦਾ ਸੀ ਤੇ ਸਤਿਗੁਰੂ ਜੀ ਨੇ ਕਦੇ ਛਕਿਆ ਤੇ ਕਦੇ ਨਾ ਛਕਿਆ, ਪੌਣ ਆਹਾਰੀ ਹੀ ਚੱਲਦੇ ਸਨ। ਤੇ ਜੇ ਕੋਈ ਚਾਹੁੰਦਾ ਸੀ ਅਸੀਂ ਸਤਿਗੁਰਾਂ ਨੂੰ ਲੰਗਰ ਪਾਣੀ ਭੋਜਨ ਛਕਾਉਣਾ ਤੇ ਸਤਿਗੁਰੂ ਸਾਹਿਬ ਜੀ ਮਿਲਦੇ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਵੀ ਕਿੱਥੇ ਨੇ, ਕੋਈ ਪਤਾ ਨਹੀਂ ਕਿੱਥੇ ਨੇ। ਚੜ੍ਹਦੇ ਨੇ, ਲਹਿੰਦੇ ਨੇ, ਉੱਤਰ ਨੇ ਜਾਂ ਦੱਖਣ ਵੱਲ ਹਨ। ਸਾਹਿਬ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਖਡੂਰ ਸਾਹਿਬ ਕੋਈ ਰਸਤ ਲੈ ਕੇ ਆਉਂਦਾ ਸੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਲੋੜ ਨਹੀਂ ਹੈ, ਲੋੜ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਬੜੀ ਸ਼ਰਧਾ ਨਾਲ ਦੂਰੋਂ ਲਿਆਏ ਹਾਂ, ਚੰਗਾ ਫਿਰ ਸੰਗਤਾਂ ਨੂੰ ਲੰਗਰ ਬਣਾ ਕੇ ਛਕਾ ਦਿਓ, ਵਰਤਾ ਦਿਓ। ਸਤਿਗੁਰੂ ਪਾਤਸ਼ਾਹ ਰਾਸ਼ਨ ਵੱਧ ਗਿਆ, ਕਹਿੰਦੇ ਇਹ ਨਹੀਂ ਰੱਖਣਾ, ਇਹ ਨਹੀਂ ਲੈਣਾ। गुरु अमरदास साहब जी तक उतना ही राशन लेना जितना संगत ने छक लेना। वधिया ब्यास विच सुट के बर्तन साफ करके लंगर विच मूधे मार के फिर सोना, होर नहीं दस्त लैनी सुबह नवा। पर हौली हौली जिन्ना सतगुरा ने यह पवित्र गुरबाणी उचारी है, साढ़े भरे लिए गुंजाइश मिलदियां मिलदियां धन गुरु अर्जन देव जी ने साड़ी माया भी प्रवान कर ली, साड़ियां रस्ता भी प्रवान कर लिया। लियाओ जिनी मर्जी आ हरिमंदर साहब बनाई चल रही, लियाओ जितना मर्जी आ राशन संगतां बेहमत आउंदियां ने छको। कहन तो पाव कदे समा सी कि गुरु नानक पातशाह जी नूं भोजन छकाउणा सेवा करनी बहुत औखी बहुत मुश्किल सी। समा आ गया धन गुरु अर्जन देव जी ने चार दरवाजे ला दिते हरिमंदर साहब दे, जेड़ा मर्जी आओ जदों मर्जी आओ सेवा करो। ये बख्शिश की क्योंकि सतगुर सेवै वड्डी वडियाई, गुरु की सेवा करने नाल कहिंदे वड्डी वडियाई होनी है। तो हुण जे सेवा का मौका मिलू तो ता ही है ना। पर धन गुरु नानक पातशाह जी जिहड़े कदे मिलदे नहीं सी उन्होंने साढ़े ते ऐसी बख्शिश की, गुंजाइश मिलदियां मिलदियां बारह को तक माया दूर रखी है। गुरु अंगद देव जी छे को तक गुंजाइश मिलदियां मिलदियां गुरु अमरदास साहब जी ने सिर्फ दरवाजे तक, दरवाजे तो अगे नहीं हुक्म होएगा तां ये राशन माया अंदर आनी नहीं ते नहीं बाहर रहो खड़े वारी नहीं। कल नूं देखांगे माया रस्तां दी लोड़ है कि नहीं लोड़। धन गुरु रामदास साहब जी गुंजाइश करदियां करदियां गुरु अर्जन देव जी कहिंदे लै आओ जिनी मर्जी है हरिमंदर साहब बना दी। वह गुंजाइशां बख्शिशां कीतियां हुईयां वह सतगुरु साहब जी ने इतनी साडे ते रहमत कीती सानू गुंजाइश दित्ती। कदे गुरु नहीं सी मिलदा राशन ते माया देण वास्ते, कदे सेवा नसीब नहीं सी हुंदी, अज दरवाजे खोल दिते ने, गोलकां बना दित्तियां ने, किसे नूं कोई इनकार नहीं भई तू सेवा नहीं कर सकदा। आओ जीव आया नूं सदके आया नूं जिहड़ा मर्जी आवे करो सेवा, करवाओ लंगर करो सेवा। कारण की आप लिख गए ने सतगुर सेवै वड्डी वडियाई, ते जे हुण सेवा दा मौका मिलू तो तां ही सेवा हो ते वड्डी वडियाई हो। यही कारण है फलाना प्रेमी उहदे वल्लों अज लंगर है, उसने लंगर करवाया, उसने इमारत वास्ते इतनी माया दित्ती है, उसने कमरा ही बनवा दिता है, उसने गुरु अस्थान ते अन्नी ला दिती है। ते लोग कहंदे भाई बहुत चंगा है बहुत अच्छा है। चलो नाम ते दूजियां दा भी लिया जांदा पर कहा जांदा है पब्बां क्लबां च उजाड़ी है और उहदा नां हिरदे च बैठदा नहीं, नफरत जी आउंदी है। पर उह सत्कारिया जांदा, उहदा नाम लिखिया पोतरियां तक उहदी यादशाह लिखी हुई है। वड्डी वडियाई मिल गई कदों मिले जदों गुरु दे नेड़े लगिया गुरु की सेवा की। इस सतगुरु नाल सानू गुंजाइश भी बख्शी है। अज ये कोई सतगुरु जी ने रूल नहीं रहन दिता पे नहीं पई तू सेवा नहीं कर सकदा तू गुरु को नहीं आ सकदा, नहीं चार दरवाजे ला दिते हरिमंदर साहिब दे, उन्हां दा कारण नहीं है। कोई चढ़द्यों आवे लहद्यों आवे उतरों आवे दखणों आवे सेवा प्रवान है। कोई बजुर्ग आवे बच्चा आवे बच्ची आवे औरत आवे प्रवान है। कोई ब्रह्मचारी आवे वानप्रस्थी आवे सन्यासी आवे गृहस्थी आवे तार दरवाजिया का मतलब ही आए जीव आया सदके आया। कोई ब्राह्मण आवे खत्री आवे सूदर आवे बैस आवे सब कोई आ सकता प्रवान है। ये मेरे सतगुरु पातशाह ने इस कलयुग दे विच सदा वर्त ला दिता है। इसे वास्ते लिखना पिया भी कलयुग बहुत माड़ा सी पर ऐ बख्शां वलों जदों वेखिए उदों कहना पवेगा सतयुग त्रेता द्वापर भरी है भणी है कलयुग उत्तम युगा माहे। कलयुग उत्तम है ये कलयुग आ तैथों बलिहार जाइए तू मुड़ मुड़ के आ क्योंकि तेरे विच गुरु नानक पातशाह जी आए। हे कलयुग तू आवे ते गुरु नानक पातशाह के दर्शन होण, हे कलयुग तू आवे ते गुरु गोबिंद सिंह साहिब जी के दर्शन होण, हे कलयुग तू आवे ते गुरु ग्रंथ साहिब जी की बाणी के पावन दर्शन होण। नहीं तो कदे एहो ही उपदेश बाणी विचार मंदरां मसीतां विच जदों से कोई नाई जुलाहा सिंबा जट खत्री वाहिगुरु कोई नीवी जात वाला कोई तरखान कोई जट कोई नहीं अंदर आ सकता, ना तू बोल सकदा ना तू सुन सकदा। बोल सकदा ब्राह्मण ते सुन सकदी है खत्री, ते ब्राह्मण दे घर वाली भी ना स्टेज ते बोल सकदी है ते ना अंदर बैठ के सुन सकदी है। वह दरवाजे तो अंदर नहीं लंघन देंदे, कहंदे जुत्ती है जोड़े बाहर लाई दे हुंदे ने मंदरां तो बाहर जोड़े इस्त्री बाहर जनानी नूं बाहर छड्ड के आ ते बाद ये गुरु नानक पातशाह ने सदा वरत लाया बख्शिश की भी आखिरकार इस्त्री भी तो एक इंसान है ना एक शरीर है ना उदा उधार किवें होगा उदी कल्याण किवें होगी। कबीर नूं कहा गया ब्राह्मणा वालों ओए तू जुलाहा लोगों उपदेश दिना तू जुलाहा तू उपदेश सुन वास्ते अंदर मंदिर नहीं आ सकता। ते कबीर जी नूं कहना पिया तुम कत ब्राह्मण हम कत सूद हम कत लोहू तुम कत दूद भई साडे विचों केड़ा खून ते तेरे चो दुध निकलदा जे साडे च खून है ते पंडित जी तुहाडे विचों वी दा खून ही निकलदा उत्थों केड़ा दुध निकलदा जे नहीं कहिंदे असीं ते बहुत पवित्र हां। ते कबीर जी नूं कहना पिया जो तू ब्राह्मण ब्राह्मणी जाया तो आन बात का ही नहीं आया। वो ब्राह्मणा तू किसे होर रस्ते आ जांदो रस्ता दे तैनू ही ओह गंदगी वाला ही मिलिया तू कित्थों पवित्र हो गया। जे किते भगत कबीर जी ब्राह्मणा दी मिट्टी ना पुट दे ये ते ऐनी ब्राह्मणा दी तह बठाई कबीर जी ने धन गुरु नानक पातशाह जी ने गुरु गोबिंद सिंह साहिब जी ने ये फिर साढ़े पे राज करी जाते आ मसन गुरु के सिंह ने मकाए ने सफाया किया राज मुड़ मुड़ के इन्हों का प्यो मरिया ते कुड़ी कोल कुड़ी मरी ते मुंडे कोल इतने सतगुरु के सिंह ने बख्शिश की कृपा की झाड़ू फेरिया सफाई की। नहीं तो कमाल की गल दस पांच दस परसेंट मैं कई बार सोचता हूं हैरान होईदा ਇਹ ਸਾਡੇ ਪੰਜਾਬ ਪਿੰਡਾਂ ਵਿੱਚ 200 ਘਰ ਤਾਂ ਜ਼ਿਮੀਂਦਾਰਾਂ ਦਾ ਤੇ 40-50 ਘਰ ਹੋਰ ਨੀਵੀਆਂ ਜਾਤੀਆਂ ਦੇ ਤੇ 5 ਜਾਂ 4 ਘਰ ਬ੍ਰਾਹਮਣਾਂ ਦੇ ਤੇ ਜੇ ਥਾਣੇ 'ਚ ਵੇਖ ਲਓ ਤੇ ਥਾਣੇਦਾਰ ਕੌਣ ਹੈ ਸ਼ਰਮਾ ਸਾਹਿਬ ਜੇ SSP ਵੇਖ ਲਓ ਤੇ ਸ਼ਰਮਾ ਸਾਹਿਬ ਤੇ ਰਾਜ ਤਖ਼ਤ ਤੇ ਬ੍ਰਾਹਮਣ ਤੇ ਹੱਦ ਹੋ ਗਈ। एक पिंड 5% रहने वाले बंदे वो सानू रोल रहे साडियां धीआं भैणां नंगियां करदे वो राज करदे। हे कबीर भगत तैनू नमस्कार करदे आ जे किते तू इहनां दी थोड़ी तह ना बिठाउंदो ते पता नहीं आ सफाई करन जोगे सिंह भी नहीं सी रहणे। धन गुरु नानक देव सच्चे पातशाह गुरु गोबिंद सिंह कलगीधर पातशाह ते तुसीं बख्शां कीतियां सानू ज्ञान ते सोझी बख्शी आ पर एक ख्याल करना इन्हों मौका पता कदों मिल जाए शरारती ते शतान बड़े ने सानू लड़ा के आप मोहरे हो जाने ने जे असी ना लड़िए ते 5-7% दी की जरूरत है। सतगुरु बख्शिश कर समत बख्शन समत असल विच सानू उदों आवेगी जदों गुरु दी विचार नाल जुड़ांगे। असी गुरु तो टुट के ठेडे खांदे हां क्योंकि परमेशर ते भुल्लिआं व्यापन सभे रोग रब नूं भुल जाने हां। जे गुरु की विचार नाल जुड़ जाइए गुरु की विचार वाली साडी विचार हो जाए फिर यह कहन की लोड़ नहीं भी मेरी विचार तेरी विचार ओदी विचार के एदी विचार ना किसे दी विचार नहीं विचार गुरु की विचार। मेरे साहब जी फरमा रहे हैं सतगुरु सेविया सतगुरु की सेवा करने करके वड्डी वड्याई हे इंसान तेरी वड्याई वड्डी होवे वड्डी वड्याई का मालक बन जावेगा। Thank you.
ਹਰ ਜੀ ਅਚਿੰਤ ਵਸੈ ਮਨ ਆਈ।
ਜੇ ਸੇਵਾ ਕਰਦਿਆਂ ਕਰਦਿਆਂ ਉਹਦੀ ਬਖਸ਼ਿਸ਼ ਹੋ ਗਈ ਤਾਂ ਹਰੀ ਜੀ ਅਚਨਚੇਤ ਮਨ ਵਿੱਚ ਵੀ ਵਸ ਸਕਦੇ ਹਨ, ਵਸ ਜਾਣਗੇ, ਵਸੇ ਹਨ।
ਹਰ ਜੀ ਉਹ ਸਫਲੋ ਬਿਰਖ ਹੈ ਅੰਮ੍ਰਿਤ।
ਉਹ ਹਰੀ ਜੀ ਸਤਿਗੁਰੂ ਦਾ ਸਰੂਪ ਸਫਲਿਓ ਸਾ ਸਹਿਤ ਗਿਆਨ ਫਲ ਦੇ ਦਰਖਤ ਦੀ ਨਿਆਈ ਹਨ। ਸਤਿਗੁਰੂ ਹਰੀ ਦਾ ਸਰੂਪ ਦਰਖਤ ਦੀ ਨਿਆਈ ਨੇ, ਪਰ ਦਰਖਤ ਕਿਹੜਾ? ਜਿਹੜਾ ਸਹਿਤ ਫਲ ਦੇ ਹੈ, ਫਲ ਦੇ ਸਹਿਤ। ਫਲ ਵਾਲੇ ਦਰਖਤ ਦੀ ਜ਼ਿਆਦਾ ਕੀਮਤ ਹੁੰਦੀ ਹੈ। ਜਿਸ ਦਰਖਤ ਨੂੰ ਫਲ ਮਿਲਣ ਲੱਗਣ ਉਹਦੀ ਜ਼ਿਆਦਾ ਕੀਮਤ ਹੈ। ਛਾਂ ਵਾਸਤੇ ਵੀ ਦਰਖਤ ਲਾਈਦੇ ਨੇ, ਆਕਸੀਜਨ ਵਾਸਤੇ ਵੀ ਲਾਈਦੇ ਨੇ, ਪਰ ਇਹ ਦੋਨੋਂ ਚੀਜ਼ਾਂ ਫਲ ਵਾਲੇ ਦਰਖਤ ਤੋਂ ਵੀ ਮਿਲ ਰਹੀਆਂ ਨੇ। ਫਲ ਦੀ ਨਾਲ ਵਿਸ਼ੇਸ਼ਤਾ ਹੀ ਹੋ ਗਈ ਹੈ। ਇਸ ਵਾਸਤੇ ਫਲ ਵਾਲੇ ਦਰਖਤ ਦੀ ਜ਼ਿਆਦਾ ਕੀਮਤ ਹੈ। ਹਰੀ ਜੀ ਜੋ ਸਤਿਗੁਰੂ ਦਾ ਸਰੂਪ ਨੇ, ਉਹ ਸਾ ਸਹਿਤ ਫਲਦੇ ਹਨ। ਪਰ ਹੁਣ ਫਲ ਪਿਆ ਦਰਖਤ ਨੂੰ ਤੇ ਗੁਰੂ ਹੋ ਗਿਆ ਦਰਖਤ, ਤੇ ਫਲ ਕਿਹੜਾ ਹੋਇਆ? ਗਿਆਨ। ਗਿਆਨ ਰੂਪੀ ਫਲ ਦੇ ਸਹਿਤ ਸਤਿਗੁਰੂ ਜੀ ਹਨ। ਤੇ ਜੇ ਸਤਿਗੁਰੂ ਜੀ ਗਿਆਨ ਰੂਪੀ ਫਲ ਦੇ ਸਹਿਤ ਦਰਖਤ ਦੀ ਨਿਆਈ ਨੇ, ਉਹਨਾਂ ਫਲਾਂ ਵਿੱਚ ਬੜਾ ਸੁੰਦਰ ਰਸ ਹੁੰਦਾ। ਅੱਜ ਜਿਹੜਾ ਅਸੀਂ ਜੂਸ ਪੀਂਦੇ ਹਾਂ, ਇਹ ਹਰ ਫਲਾਂ ਚੋਂ ਵੀ ਨਿਕਲਿਆ ਹੋਇਆ, ਕਿਸੇ ਨਾ ਕਿਸੇ ਫਲ ਦਾ ਹੀ ਨਿਕਲਿਆ ਹੋਇਆ। ਇੱਧਰ ਕਿਹੜਾ ਅੰਮ੍ਰਿਤ ਹੈ? ਗਿਆਨ ਰੂਪੀ ਫਲ ਜੋ ਗੁਰੂ ਰੂਪੀ ਦਰਖਤ ਨੂੰ ਲੱਗਾ, ਉਸ ਦੇ ਵਿੱਚ ਹੈ ਬ੍ਰਹਮਾਨੰਦ ਰੂਪੀ ਇਹ ਰਸ। ਅੰਮ੍ਰਿਤ ਦੀ ਨਿਆਈ ਜੋ ਹੈ, ਐਸਾ ਜੋ ਗੁਰੂ ਰੂਪੀ ਦਰਖਤ ਨੂੰ ਜੋ ਗਿਆਨ ਰੂਪੀ, ਕਿਉਂਕਿ ਗਿਆਨ ਗੁਰੂ ਦੇ ਪਾਸ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਇਹ ਸੋਝੀ, ਇਹ ਗਿਆਨ ਗੁਰੂ ਪਾਸ ਹੈ। ਤੇ ਜਦੋਂ ਗੁਰੂ ਰੂਪੀ ਦਰਖਤ ਦੀ ਪ੍ਰਾਪਤੀ ਕੀਤੀ, ਤੇ ਦਰਖਤ ਮਿਲ ਜਾਵੇ ਤੇ ਅੰਬ ਮਿਲ ਜਾਂਦਾ, ਗੁਰੂ ਮਿਲ ਜਾਵੇ ਗਿਆਨ ਮਿਲ ਜਾਂਦਾ, ਅੰਬ ਚੂਪ ਲਈਏ ਰਸ ਮਿਲ ਜਾਂਦਾ, ਗਿਆਨ ਦੀ ਪ੍ਰਾਪਤੀ ਕਰ ਲਈਏ ਤੇ ਬ੍ਰਹਮਾਨੰਦ ਰੂਪੀ ਰਸ ਪ੍ਰਾਪਤ ਹੋ ਜਾਂਦਾ। ਹਾਂਜੀ, ਉਸਨੇ ਇਸ ਬ੍ਰਹਮਾਨੰਦ ਰੂਪੀ ਰਸ ਨੂੰ ਪੀ ਲਿਆ, ਛਕ ਲਿਆ, ਇਸ ਤਿਖਾ ਲਿਹਾਵਣੀਆਂ ਉਹਦੀ ਤ੍ਰੇਹ ਨੂੰ ਲਾਹ ਦੇਣ ਵਾਲਾ। ਤ੍ਰੇਹ ਲੱਗੀ ਹੋਏ ਤੇ ਪੁੱਛੀਦਾ ਨਾ, ਜਲ ਛਕੋਗੇ ਕਿ ਜੂਸ ਛਕੋਗੇ? ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਤ੍ਰਿਖਾ ਨੂੰ ਲਾਹ ਦੇਣ ਵਾਲਾ, ਪਰ ਉਹ ਤ੍ਰੇਹ ਕਿਹੜੀ ਹੈ ਇਹ ਨਾ ਸਮਝਣਾ। ਤੇ ਕਹਿੰਦੇ ਸੀ ਤ੍ਰੇਹ ਨੂੰ ਲਾਹ ਦੇਣ ਵਾਲਾ ਤੇ ਭਾਈ ਜੀ ਤੁਸੀਂ ਕਥਾ ਕਰਨ ਵਾਲੇ, ਤੁਸੀਂ ਵੀ ਹੁਣ ਪਾਣੀ ਤੇ ਜੂਸ ਹੀ ਮੰਗੀ ਜਾਂਦੇ ਹੋ। ਨਹੀਂ, ਉਹ ਤ੍ਰੇਹ ਹੈ ਤ੍ਰਿਸ਼ਨਾ ਦੀ। ਕੈਸੀ ਤ੍ਰੇਹ ਹੈ? ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਜੀ ਹੈ, ਸੁੰਦਰ ਨਾਰੀ ਅਨੇਕ ਪ੍ਰਕਾਰੀ, ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁੱਜੀ ਹੈ। ਚੰਦ ਮੁੱਖ ਵਰਗੀਆਂ ਰਾਣੀਆਂ ਘਰ ਦੇ ਵਿੱਚ ਨੇ, ਫਿਰ ਵੀ ਇਹ ਵਿਕਾਰਾਂ ਦੀ ਤ੍ਰੇਹ ਲੱਗੀ ਹੋਈ ਹੈ। ਇਸ ਤ੍ਰੇਹ ਨੂੰ ਮੇਟਣ ਵਾਲਾ ਇਹ ਬ੍ਰਹਮਾਨੰਦ ਰੂਪੀ ਜੂਸ ਹੈ। ਸਤਿਗੁਰੂ ਰੂਪੀ ਦਰਖਤ ਨੂੰ ਇਹ ਜੋ ਗਿਆਨ ਰੂਪੀ ਫਲ ਲੱਗਾ, ਉਸ ਤੋਂ ਪ੍ਰਾਪਤ, ਜਿਨ੍ਹਾਂ ਗੁਰਮੁਖਾਂ ਨੇ ਕਰਕੇ ਛਕ ਲਿਆ ਹੈ, ਪ੍ਰਾਪਤ ਕਰਕੇ ਛਕ ਲਿਆ।
ਵਾਰੀ ਜੀ ਵਾਰੀ ਸਤ ਸੰਗਤ ਮੇਲ ਮਿਲਾ ਬਣਿਆ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਮੈਂ ਉਸ ਤੋਂ ਵਾਰੇ ਜਾਵਾਂ, ਮੈਂ ਉਸ ਤੋਂ ਸਦਕੇ ਜਾਵਾਂ। ਕਿਸ ਤੋਂ? ਜਿਸ ਨੇ ਇਹ ਛਕ ਲਿਆ ਜੀ। ਛਕਣਾ ਤੇ ਚਾਹੁੰਦੇ ਹਾਂ, ਪ੍ਰਾਪਤੀ ਨਹੀਂ ਹੁੰਦੀ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ ਮੇਲ ਮਿਲਾਵਣਿਆ। ਜੋ ਸੱਚੀ ਸਤਿਗੁਰਾਂ ਦੀ ਸੰਗਤ ਹੈ, ਉਹਦੇ ਮੇਲ ਵਿੱਚ ਆਪਣੇ ਆਪ ਨੂੰ ਮਿਲਾਉਣਾ ਕਰ। ਜੇ ਤੂੰ ਸੰਗਤ ਦੇ ਮੇਲ ਵਿੱਚ ਮਿਲਾਵੇਂ ਤੇ ਬ੍ਰਹਮਾਨੰਦ ਰੂਪੀ ਜੂਸ ਆਨੰਦ ਰਸ ਤੈਨੂੰ ਪ੍ਰਾਪਤ ਹੋ ਜਾਵੇਗਾ। ਪਰ ਤੂੰ ਸੰਗਤ ਵਿੱਚ ਕਿੱਥੇ ਮਿਲਾਉਂਦਾ ਆਪਣੇ ਆਪ ਨੂੰ? ਤੂੰ ਤੇ ਟੁਚਰਾਂ ਕਰਨਾ। ਕਹਿੰਦਾ ਕਿ ਜੇ ਮੇਰੇ ਕਰਮ ਚੰਗੇ ਹੋਣ ਤੇ ਮੈਂ ਆਪੇ ਸੰਗਤ ਵਿੱਚ ਚਲੇ ਜਾਵਾਂ। ਆਪੇ ਤੇ ਤੁਸੀਂ ਕਹਿੰਦੇ ਹੋ ਤੇਰੇ ਕਰਮ ਮਾੜੇ ਨੇ, ਆਪੇ ਤੁਸੀਂ ਕਹਿੰਦੇ ਹੋ ਕਿ ਆਪ ਹੀ ਸਭ ਕੁਝ ਪਰਮੇਸ਼ਰ ਕਰਨ ਵਾਲਾ। ਤੇ ਫਿਰ ਸਾਡੀ ਡਿਊਟੀ ਉਹਨੇ ਘਰ ਰਹਿ ਕੇ ਸ਼ਰਾਬ ਪੀਣ ਤੇ ਪਿਕਚਰਾਂ ਵੇਖਣ ਦੀ ਲਾਈ ਹੋਈ ਹੈ, ਕਿਉਂਕਿ ਆਪ ਜੂ ਸਭ ਕੁਝ ਕਰਨ ਕਰਾਉਣ ਵਾਲਾ। ਤੇ ਫਿਰ ਇਹ ਬ੍ਰਹਮਾਨੰਦ ਰੂਪੀ ਜੂਸ ਵੀ ਤੈਨੂੰ ਨਹੀਂ ਮਿਲ ਸਕਦਾ, ਫਿਰ ਤੇ ਧੱਕਿਆਂ ਤੇ ਠੇਡਿਆਂ ਦਾ ਜੂਸ ਹੀ ਤੈਨੂੰ ਮਿਲੇਗਾ। ਜੇ ਤੂੰ ਪੀਣਾ ਚਾਹੁੰਦਾ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਸੱਚੀ ਸਤਸੰਗਤ ਦੇ ਮੇਲ ਵਿੱਚ ਆਪਣੇ ਆਪ ਨੂੰ ਮਿਲਾਉਣਾ ਕਰ, ਫਿਰ ਹੁਜਤਾ ਨਾ ਕਰ। ਹਾਂ ਤੂੰ ਲੰਗੜਾ ਲੂਲਾ ਹੋਵੇਂ, ਟੈਲੀਫੋਨ ਕਰੇ, ਸ਼ਾਇਦ ਗੁਰਦੁਆਰੇ ਤੈਨੂੰ ਗੱਡੀ ਤੇ ਬਿਠਾ ਕੇ ਲੈ ਜਾਣ, ਤੇ ਜੇ ਸਤਿਗੁਰੂ ਨੇ ਤੈਨੂੰ ਨਰ ਨਰੈਣੀ ਸੁੰਦਰ ਦੇਹ ਦਿੱਤੀ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ, ਸੋਨੇ ਕੀ ਢਾਲਾ, ਸੁੰਦਰ ਸਰੂਪ ਦਿੱਤਾ, ਧਨ ਲਖਮੀ ਸੁੱਤ ਦੇਹੇ, ਪੁੱਤਰ ਦਿੱਤੇ, ਮਾਇਆ ਦਿੱਤੀ, ਗੱਡੀਆਂ ਦਿੱਤੀਆਂ, ਬਖਸ਼ਾਂ ਕੀਤੀਆਂ, ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਅਖੇ ਜੇ ਗੁਰੂ ਨੂੰ ਭਾਇਆ ਤੇ ਆਪੇ ਮੈਨੂੰ ਗੁਰਦੁਆਰੇ ਲੈ ਜਾਓ। ਭਾਈ ਤੂੰ ਲੰਗੜਾ ਲੂਲਾ ਹੋਵੇਂ, ਬੇਨਤੀ ਕਰੇ, ਤੇ ਚਲੋ ਜੇ ਸਤਿਗੁਰੂ ਨਾ ਖੜੂ ਤੇ ਸਤਿਗੁਰੂ ਦੇ ਸਿੱਖ ਹੀ ਲੈ ਜਾਣਗੇ, ਤੇ ਜੇ ਸਭ ਕੁਝ ਤੇਰੇ ਪਾਸ ਹੈ, ਹਾਂ ਫਿਰ ਤੂੰ ਸਿਮਰਨ ਕਰੇ, ਧੰਨੇ ਭਗਤ ਵਾਂਗੂ ਮਰਨ ਵਰਤ ਰੱਖ ਲੈ, ਵੀ ਗੁਰੂ ਤੂੰ ਖੜੇ ਤਾਂ ਜਾਊ, ਨਹੀਂ ਤੇ ਮੈਂ ਨਹੀਂ ਜਾਂਦਾ, ਲੱਗਾ ਮਰਨ, ਸ਼ਾਇਦ ਫਿਰ ਵੀ ਸਤਿਗੁਰੂ ਲੈ ਜਾਣ, ਫਿਰ ਵੀ ਲੈ ਜਾਂਗੇ। ਤੂੰ ਪਿੰਡ ਸ਼ਰਾਬ ਦੀ ਰਾਤ ਨੂੰ ਪੀ ਕੇ ਸੌ ਜਾਓ, ਤੈਨੂੰ ਗੁਰੂ ਜ਼ਰੂਰ ਸਵੇਰੇ ਖੜੂਗਾ ਗੁਰਦੁਆਰੇ, ਤੈਨੂੰ ਤੇ ਸੁੱਤੇ ਨੂੰ ਨਹੀਂ ਉੱਠਣ ਦਿਓ, ਕਿਉਂਕਿ ਜਿਸਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ। ਤੂੰ ਕਰਮ ਮਾੜਾ ਕੀਤਾ, ਗੁਰੂ ਨੇ ਤੈਨੂੰ ਠੇਡੇ ਲਾਉਣੇ, ਤੇਰੇ ਕੋਲੋਂ ਚੰਗਿਆਈ ਉਹ ਖੋਹ ਲਈ ਆ ਉਹਨੇ, ਹੇ ਤੇ ਤੇਰੇ ਕੋਲ ਚੰਗਿਆਈ ਖੋਹ ਲਈ ਹੈ, ਹੇ ਤੇ ਚੰਗਾ ਕੰਮ ਉਹਨੇ ਹੋਣ ਹੀ ਨਹੀਂ ਦੇਣਾ। ਫਿਰ ਤੇ ਮਹਾਰਾਜ ਕਹਿੰਦੇ ਨੇ ਚੰਗਿਆਈ ਆਲਸ ਕਰੇ ਤੁਰਿਆਈ ਹੋਏ ਸੇਰ, ਜੇ ਕੰਮ ਬੜਾ ਹੋਵੇ ਤੇ ਰੁਪਈਏ ਕੱਢ ਕੱਢ ਦੇਈ ਜਾਵੇਗਾ, ਪਰ ਜੇ ਚੰਗਿਆਈ ਆਲਕ ਕਰੇ, ਕੰਮ ਹੋਵੇ ਚੰਗਾ, ਗੁਰਪੁਰਬ ਮਨਾਇਆ ਜਾਵੇ ਤੇ ਤੂੰ ਆਲਸ ਦਿਲੋ ਜਿਹਾ ਕਰਨਾ ਜੀ ਹੈ ਹੀ ਨਹੀਂ, ਕਰੀਏ ਕੀ? ਚੰਗਾ ਜੀ, ਪੰਜਾਂ ਕੁ ਪਾਉਂਡਾਂ ਨਾਲ ਹੀ ਮੇਰੀ ਅਗਰਾਹੀ ਪ੍ਰਵਾਨ ਕਰ ਲਏ ਜੀ। ਸਾਹਿਬ ਜੀ ਨੇ ਕਿਹਾ ਬੁਰੇ ਕੰਮ ਕੋਈ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਬੁਰੇ ਕੰਮ ਵਾਸਤੇ ਸ਼ੇਰ ਵਰਗਾ, ਚੰਗੇ ਕਰਮ ਵਾਸਤੇ ਆਲਸ ਦਲਿੱਦਰ। ਕਹਿੰਦੇ ਜੀ ਦਲਿੱਦਰੀ ਜੇ ਆ, ਸਵੇਰੇ ਉੱਠਿਆ ਨਹੀਂ ਜਾਂਦਾ, ਆਲਸ ਆਲਕ ਇੰਨੇ ਕੁ ਪਾਉਕ ਨਾਲ ਹੀ ਸਾਰ ਲਵੋ, ਲੇਕਿਨ ਮਾੜੇ ਕੰਮਾਂ ਵਾਸਤੇ ਸ਼ੇਰ ਦੀ ਨਿਆਂ। ਕਹਿੰਦਾ ਹੁਕਮ ਕਰੋ ਕਿੰਨੇ ਚਾਹੀਦੇ, ਕਾਰਨ ਕੀ ਹੈ? ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਕਰਮਾਂ ਮੁਤਾਬਕ ਰੱਬ ਨੇ ਤੈਨੂੰ ਠੇਡੇ ਲਵਾਉਣੇ ਨੇ, ਇਸ ਕਰਕੇ ਜਿਸਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ ਖੋਲੀ ਹੈ ਤੇਰੇ ਪਾਸੋਂ ਨਕਮਿਆਂ। ਅਰਦਾਸ ਕਰ ਗੁਰੂ ਚਰਨਾਂ ਵਿੱਚ ਜਾ ਕੇ, ਹੱਥ ਜੋੜ ਕੇ ਬੇਨਤੀਆਂ ਕਰ, ਸਤਿਗੁਰੂ ਪਾਤਸ਼ਾਹ ਜੇ ਮੈਂ ਸੰਗਤ ਵਿੱਚ ਆਉਣ ਲੱਗ ਨਾ ਕੋਈ ਵਿਘਨ ਪੈ ਜਾਂਦਾ, ਮੇਰੇ ਤੇ ਬਖਸ਼ਿਸ਼ ਕਰੋ, ਵਿਘਨ ਨਾ ਪਵੇ। ਜੇ ਮੈਂ ਅੰਮ੍ਰਿਤ ਛਕਣ ਲੱਗਦਾ ਤੇ ਮੇਰੇ ਘਰ ਵਾਲੀ ਗਲ ਪੈ ਜਾਂਦੀ, ਉਹ ਕਹਿੰਦੀ ਹੈ ਅੰਮ੍ਰਿਤ ਛਕਣਾ ਤੇ ਫਿਰ ਰੋਟੀ ਵੀ ਗੁਰਦੁਆਰੇ ਨੂੰ ਖਾ ਲਿਆ ਕਰੀ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ, ਸ਼ਾਇਦ ਇਹ ਵੀ ਤੂੰ ਮੇਰੇ ਕਰਮਾਂ ਕਰਕੇ ਮੈਨੂੰ ਕੋਈ ਕਲੰਕ ਲਾਇਆ ਹੋਵੇ, ਬਖਸ਼ਿਸ਼ ਕਰ, ਕਿਰਪਾ ਕਰ। ਅਰਦਾਸ ਕਰ ਗੁਰੂ ਚਰਨਾਂ ਵਿੱਚ, ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ। ਉਲਟੀਆਂ ਢੁਚਰਾਂ ਕਰਦਾ ਹੈ ਕਿ ਜੇ ਗੁਰੂ ਨੂੰ ਮੈਂ ਚੰਗਾ ਲੱਗੂ, ਗੁਰੂ ਨੂੰ ਲੋੜ ਹੋਊ ਤੇ ਆਪੇ ਮੈਨੂੰ ਅਖੇ ਗੁਰਦੁਆਰੇ ਲੈ ਜਾਊ। ਹਾਂਜੀ,
ਹਰ ਸਤਸੰਗਤ ਆਪੇ ਮਿਲਣਾ
ਹੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਆਪ ਹੀ ਉਹ ਸਤਸੰਗਤ ਦੇ ਵਿੱਚ ਮਿਲਣ ਵਾਲਾ ਹੈ। ਕਿੰਨਾ ਨੂੰ?
ਗੁਰ ਸ਼ਬਦ ਦੀ ਹਰ ਗੁਣ ਗਾਵਣ,
ਗੁਰ ਸ਼ਬਦੀਆਂ ਨੂੰ, ਜਿਹਦੇ ਕੋਲ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਹਰ ਗੁਣ ਗਾਵਣਿਆਂ, ਜਿਹੜੇ ਹਰੀ ਦੇ ਗੁਣ ਗਾਉਂਦੇ ਨੇ, ਹਾਂ ਹਰ ਸਤਸੰਗਤ ਆਪੇ ਮਿਲ ਹੈ, ਉਹਨਾਂ ਨੂੰ ਸਤਸੰਗਤ ਵਿੱਚ ਆਪ ਹੀ ਮਿਲ ਲੈਂਦਾ, ਉਹਨਾਂ ਦੇ ਮਨ ਪ੍ਰੇਰ ਲੈਂਦਾ, ਮਨ ਪ੍ਰੇਰ ਕਰਕੇ ਉਹਨਾਂ ਨੂੰ ਆਪ ਹੀ ਸਤਸੰਗਤ ਵਿੱਚ ਲੈ ਆਉਂਦਾ ਹੈ।
ਸਤਿਗੁਰ ਸੇਵੀ ਸਬਦ ਸੁਹਾਇਆ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਸਤਿਗੁਰ ਸੇਵੀ ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਸੇਵਾ ਕੀਤੀ ਹੈ। ਸਤਿਗੁਰੂ ਦੀ ਸੇਵਾ ਰੁਮਾਲਾ ਭੇਟ ਕਰਨਾ, ਸਤਿਗੁਰੂ ਦੀ ਸੇਵਾ ਗੁਰੂ ਦੀ ਗੋਲਕ ਚ ਮਾਇਆ ਪਾਉਣੀ, ਸਤਿਗੁਰੂ ਦੀ ਸੇਵਾ ਗੁਰੂ ਦੇ ਲੰਗਰ ਵਿੱਚ ਸੰਗਤਾਂ ਨੇ ਲੰਗਰ ਛਕਣਾ। ਜੇ ਕੋਈ ਕਹਿੰਦਾ ਰਹੇ ਨਾ ਵੀ ਗੁਰੂ ਨਾਨਕ ਦੇਵ ਜੀ ਆਉਣਗੇ, ਮੈਂ ਤਾਂ ਲੰਗਰ ਫੇਰ ਹੀ ਛਕਾਉਂ, ਇਹ ਕੋਈ ਗੁਰੂ ਨੇ ਥੋੜਾ ਛਕਿਆ, ਇਹ ਤੇ ਫੇਰ ਬੰਦੇ ਹੀ ਜਾਣ ਵਾਲੇ ਛਕ ਲੈਂਦੇ ਨੇ। ਇੱਕ ਸਾਖੀ ਆਉਂਦੀ ਹੈ, ਕੋਈ ਦਲਿੱਦਰੀ ਆਲਸੀ ਸੀ, ਬਾਹਰ ਆ ਘਰਦਿਆਂ ਨੇ ਧੱਕੇ ਦੇ ਕੇ ਕੱਢ ਦਿੱਤਾ ਵੀ ਕੰਮ ਕੋਈ ਨਹੀਂ ਕਰਦਾ, ਰਾਸ਼ਨ ਛੱਕ ਕੇ ਸੌ ਰਹਿੰਦਾ। ਕਹਿੰਦਾ ਚਲੋ ਗੁਰੂ ਦੁਆਰੇ ਚੱਲਦੇ ਹਾਂ, ਭੁੱਲਿਆ ਤੇ ਨਿਮਾਣਿਆਂ ਦਾ ਗੁਰੂ ਰੱਖ ਹੈ, ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਚਲੇ ਗਿਆ ਖਡੂਰ ਸਾਹਿਬ, ਜਾ ਕੇ ਲੰਗਰ ਛੱਕ ਲੈਣਾ ਤੇ ਸੌ ਰਹਿਣਾ, ਲੰਗਰ ਛੱਕ ਲੈਣਾ ਤੇ ਸੌ ਰਹਿਣਾ। ਇੱਕ ਦਿਨ ਬਾਬਾ ਬੁੱਢਾ ਜੀ ਕਹਿਣ ਲੱਗੇ, ਭਾਈ ਤੂੰ ਕਿੱਥੋਂ ਕਿਵੇਂ ਹੈ? ਕਹਿੰਦਾ ਜੀ ਮੈਂ ਫਲਾਣੇ ਪਿੰਡ ਦਾ, ਮੈਂ ਗੁਰੂ ਦਾ ਸਿੱਖ ਹਾਂ, ਸੇਵਕ ਹਾਂ ਗੁਰੂ ਦਾ। ਲੰਗਰ ਕਿੱਥੋਂ ਛਕਦਾ ਹੁੰਦਾ ਜੇ ਗੁਰੂ ਦਾ ਸੇਵਕ ਆ ਗੁਰੂ ਦੇ ਲੰਗਰ ਚੋਂ ਛਕਣਾ ਹੋਰ ਕਿੱਥੋਂ ਛਕਣਾ ਤੇ ਸੁੱਤੇ ਰਹਿੰਦੇ ਉਹ ਸੇਵਾ ਨਹੀਂ ਕਰਦੇ ਤੇ ਕਹਿੰਦਾ ਤੈਨੂੰ ਬੁੜਿਆ ਤੈਨੂੰ ਇਸ ਗੱਲ ਨਾਲ ਕਿ ਮੈਨੂੰ ਗੁਰੂ ਕਹੂਗਾ ਮੈਂ ਸੇਵਾ ਕਰ ਲਾਂਗਾ ਤੂੰ ਕਿਉਂ ਔਖਾ ਹੁੰਦਾ ਮੈਂ ਤੇਰੇ ਘਰੋਂ ਖਾਣਾ ਤੇ ਬਾਬਾ ਬੁੱਢਾ ਜੀ ਨੇ ਫਿਰ ਬੜੇ ਪਿਆਰ ਨਾਲ ਸਮਝਾਇਆ ਵੀ ਇਹ ਪੂਜਾ ਦਾ ਧਾਨ ਹੁੰਦਾ ਇਹ ਸੇਵਾ ਕਰੀਏ ਸਿਮਰਨ ਕਰੀਏ ਤਾਂ ਹਜ਼ਮ ਹੁੰਦਾ ਨਾ ਤਾਂ ਤੈਨੂੰ ਸਿਮਰਨ ਕਰਦਿਆਂ ਦੇਖੀਦਾ ਤੇ ਨਾ ਤੈਨੂੰ ਸੇਵਾ ਕਰਦਿਆਂ ਦੇਖੀਦਾ ਤੂੰ ਛੱਕ ਕੇ ਸੌਂ ਛੱਡਦਾ ਇਸ ਕਰਕੇ ਮੈਂ ਤਾਂ ਤੇਰੇ ਭਲੇ ਵਾਸਤੇ ਤੈਨੂੰ ਕਿਹਾ ਕਹਿੰਦਾ ਤੂੰ ਬਾਬਾ ਗਾਂ ਕੰਮ ਕਰ ਆਪਣਾ ਤੂੰ ਅੱਗੇ ਚੱਲ ਇਹ ਲੰਗਰ ਗੁਰੂ ਦਾ ਤੇਰਾ ਨਹੀਂ ਗੁਰੂ ਮੈਨੂੰ ਕਹੂ ਤੇ ਮੈਂ ਸੇਵਾ ਕਰ ਲਾਂ ਤੇ ਬਾਬਾ ਬੁੱਢਾ ਜੀ ਪਰਉਪਕਾਰੀ ਮਹਾਤਮਾ ਹੁੰਦੇ ਨਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਕ ਬਾਬਾ ਬੁੱਢਾ ਜੀ ਨੇ ਬੜੇ ਹੀ ਪਿਆਰ ਨਾਲ ਫਿਰ ਤੀਸਰੀ ਵਾਰੀ ਕਿਹਾ ਕਹਿੰਦੇ ਮੈਂ ਤੈਨੂੰ ਸਤਿਗੁਰੂ ਜੀ ਵੱਲੋਂ ਹੀ ਕਹਿ ਰਿਹਾ ਕਹਿੰਦੇ ਤੂੰ ਕੰਮ ਕਰ ਖਾਂ ਆਪਣਾ ਗੁਰੂ ਆਪ ਨਹੀਂ ਮੈਨੂੰ ਕਹਿ ਸਕਦਾ ਤੂੰ ਵੱਡਾ ਆ ਗਿਆ ਗੁਰੂ ਦਾ ਠੇਕੇਦਾਰ ਬਾਬਾ ਜੀ ਚੁੱਪ ਕਰ ਗਏ ਇਹ ਗੱਲਾਂ ਧੰਨ ਗੁਰੂ ਅੰਗਦ ਦੇਵ ਜੀ ਦੇ ਪਾਸ ਚਲੇ ਗਈ ਸਤਿਗੁਰੂ ਸਾਹਿਬ ਜੀ ਆਪ ਆਏ ਬਾਬਾ ਜੀ ਦੀ ਇਹ ਬੇਅਦਬੀ ਹੋਈ ਨਾ ਸਹਾਰੀ ਤੇ ਕਹਿਣ ਲੱਗੇ ਕਾਕਾ ਤੂੰ ਕਿੱਥੋਂ ਹੈ ਕਹਿੰਦਾ ਜੀ ਫਲਾਣੀ ਜਗ੍ਹਾ ਤੋਂ ਕੌਣ ਹੈ ਮਹਾਰਾਜ ਤੁਹਾਡਾ ਸੇਵਕ ਲੰਗਰ ਕਿੱਥੋਂ ਛਕਦਾ ਹੁਣ ਜੀ ਤੁਹਾਡੇ ਕੋਲੋਂ ਛਕਣਾ ਹੋਰ ਕਿੱਥੋਂ ਛਕਣਾ ਤੁਹਾਡਾ ਤੇ ਤੁਹਾਡਾ ਹੀ ਲੰਗਰ ਛਕਣਾ ਕੋਈ ਸਾਡਾ ਕੰਮ ਵੀ ਕਰਦਾ ਹੁੰਦਾ ਮਹਾਰਾਜ ਜੀ ਤੁਸੀਂ ਮੈਨੂੰ ਕਿਹਾ ਹੀ ਨਹੀਂ ਤੇ ਮਹਾਰਾਜ ਕਹਿੰਦੇ ਤੈਨੂੰ ਕਿਸੇ ਸਿੱਖ ਨੇ ਨਹੀਂ ਕਿਹਾ ਮਹਾਰਾਜ ਇੱਕ ਬੁੱਢਾ ਜਿਹਾ ਕਹਿੰਦਾ ਸੀ ਉਹਨੇ ਮੈਨੂੰ ਦੋ ਤਿੰਨ ਵਾਰੀ ਕਿਹਾ ਪਰ ਉਹਦੀ ਮੈਂ ਗੱਲ ਮੰਨੀ ਨਹੀਂ ਮਹਾਰਾਜ ਕਹਿੰਦੇ ਵੀ ਅਸੀਂ ਉਹਦੀ ਡਿਊਟੀ ਲਾਈ ਹੈ ਤੇ ਤੂੰ ਉਹਦੇ ਕਹਿਣ ਤੇ ਸੇਵਾ ਕਰਨੀ ਨਹੀਂ ਨਹੀਂ ਮਹਾਰਾਜ ਮੈਨੂੰ ਤਾਂ ਤੁਸੀਂ ਹੁਕਮ ਕਰੋਗੇ ਤਾਂ ਮੈਂ ਸੇਵਾ ਕਰੂੰ ਤੁਸੀਂ ਹੁਕਮ ਕਰੋ ਕੀ ਸੇਵਾ ਕਰੋ ਮਹਾਰਾਜ ਕਹਿੰਦੇ ਤੂੰ ਸਾਡਾ ਹੁਕਮ ਰਹਿਣ ਦੇ ਤੂੰ ਸਿੱਖਾਂ ਦਾ ਹੁਕਮ ਮੰਨ ਲਿਆ ਕਰ ਨਹੀਂ ਮਹਾਰਾਜ ਤੁਸੀਂ ਹੁਕਮ ਕਰੋਗੇ ਸਤਿਗੁਰੂ ਪਾਤਸ਼ਾਹ ਫੇਰ ਕਹਿਣ ਲੱਗੇ ਭਈ ਸਾਡਾ ਹੁਕਮ ਤੈਥੋਂ ਮੰਨਿਆ ਨਹੀਂ ਜਾਣਾ ਤੂੰ ਉਸ ਬੁੱਢੇ ਦਾ ਹੁਕਮ ਮੰਨ ਲਿਆ ਕਰ ਨਹੀਂ ਸਤਿਗੁਰੂ ਸਾਹਿਬ ਜੀ ਨਹੀਂ ਤੁਸੀਂ ਹੁਕਮ ਕਰੋ ਮੈਂ ਤੁਹਾਡਾ ਹੁਕਮ ਜ਼ਰੂਰ ਮੰਨਾਂਗਾ ਮਹਾਰਾਜ ਕਹਿੰਦੇ ਮੰਨੇਗਾ ਕਹਿੰਦੇ ਜੀ ਮੰਨਾਂਗਾ ਕਹਿੰਦੇ ਚੰਗਾ ਫਿਰ ਜੰਗਲ 'ਚ ਜਾ ਕੇ ਨਾ ਲੱਕੜਾਂ ਦੀ ਚਿਖਾ ਬਣਾ ਕੇ ਅੱਗ ਲਾ ਕੇ ਵਿੱਚ ਬੈਠ ਕੇ ਸੜ ਜਾ ਹੈਰਾਨ ਹੋ ਗਿਆ ਵੀ ਇਹ ਕੀ ਬਣੀ ਗੱਲ ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ ਵੀ ਘਰ ਦੇ ਕਹਿੰਦੇ ਸੀ ਕੰਮ ਕਾਰ ਆਖਿਆ ਸੀ ਲੰਗਰ ਪਾਣੀ ਗੁਰਦੁਆਰੇ ਨੂੰ ਛਕ ਲਵਾਂਗੇ ਵੀ ਆਹ ਤਾਂ ਹੋਰ ਹੀ ਔਖੀ ਬਣ ਗਈ ਸਤਿਗੁਰੂ ਮਹਾਰਾਜ ਆਪਣੇ ਆਸਣ ਤੇ ਚਲੇ ਗਏ ਇਹਦਾ ਚਿਹਰਾ ਢੱਠਾ ਗਿਆ ਉਦਾਸ ਤੁਰ ਪਿਆ ਜੰਗਲ ਨੂੰ ਝੋਲਾ ਫੜ ਕੇ ਵੀ ਹੁਣ ਲੰਗਰ ਛਕਣ ਨਹੀਂ ਦੇਣਾ ਕਿਸੇ ਨੇ ਚਲੋ ਦੇਖਦੇ ਹਾਂ ਸੋਚਦਾ ਸੋਚਦਾ ਜੰਗਲ ਨੂੰ ਚਲੇ ਗਿਆ ਲੱਕੜੀਆਂ ਇਕੱਠੀਆਂ ਕਰ ਲਈਆਂ ਅੱਧੀ ਕੁ ਤਾਂ ਜਾਨ ਉਹ ਨਿਕਲ ਗਈ ਤੇ ਹੁਣ ਲੱਕੜੀਆਂ ਦੇ ਉਦਾਲੇ ਉਦਾਲੇ ਪਰਕਰਮਾ ਕਰੀ ਜਾਂਦਾ ਅੱਗ ਲਾ ਦਿੱਤੀ ਜੀ ਨਹੀਂ ਕਰਦਾ ਵਿੱਚ ਛਾਲ ਮਾਰਨ ਇੰਨੇ ਚਿਰ ਨੂੰ ਕੋਈ ਚੋਰ ਚੋਰੀ ਕੀਤੀ ਤੇ ਉਹ ਚੋਰੀ ਦਾ ਧਨ ਲੈ ਕੇ ਦੌੜਾ ਆ ਰਿਹਾ ਪਿੱਛੇ ਬਾਹਰ ਚੜ੍ਹੀ ਸੀ ਦਿਲ ਬੜਾ ਕੰਬਿਆ ਵੀ ਅੱਜ ਮਾਰਿਆ ਗਿਆ ਕੋਈ ਪੂਰਬਲਾ ਚੰਗਾ ਕਰਮ ਹੋਵੇਗਾ ਕੀਤਾ ਹੋਇਆ ਇੱਥੇ ਪਹੁੰਚਿਆ ਤੇ ਕਹਿਣ ਲੱਗਾ ਭਈ ਅੱਗ ਦੇ ਉਦਾਲੇ ਉਦਾਲੇ ਪਰਕਰਮਾ ਕਰੀ ਜਾਣਾ ਵੀ ਇਹ ਕੀ ਗੱਲ ਕਹਿੰਦਾ ਭਾਈ ਕੀ ਦੱਸਾਂ ਤੈਨੂੰ ਭਈ ਕੰਮ ਕਰਨ ਨੂੰ ਚਿੱਤ ਨਹੀਂ ਸੀ ਕਰਦਾ ਘਰੋਂ ਗਏ ਸੀ ਗੁਰਦੁਆਰੇ ਉੱਥੋਂ ਗੁਰੂ ਮਹਾਰਾਜ ਨੇ ਆਹ ਹੁਕਮ ਲਾ ਦਿੱਤਾ ਕਿ ਤੂੰ ਅੱਗ 'ਚ ਜਾ ਕੇ ਸੜ ਜਾ ਸਾਡਾ ਬਚਨ ਮੰਨਦਾ ਗਲਤੀ ਹੋ ਗਈ ਹੈ ਕਿ ਬੁੜੇ ਦੀ ਗੱਲ ਮੰਨ ਕੇ ਸੇਵਾ ਕਰ ਲੈਂਦੇ ਉਹ ਚੰਗੀ ਸੀ ਭਈ ਮੈਂ ਮੰਨੀ ਨਾ ਤੇ ਗੁਰੂ ਮਹਾਰਾਜ ਨੇ ਹੁਕਮ ਹੀ ਬੜਾ ਕਰੜਾ ਲਾ ਦਿੱਤਾ ਹੁਣ ਮਰਨ ਨੂੰ ਚਿੱਤ ਨਹੀਂ ਕਰਦਾ ਉਹਦਾ ਕੋਈ ਪੂਰਬਲਾ ਕਰਮ ਚੰਗਾ ਸੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਮੇਰੇ ਪਾਤਸ਼ਾਹ ਜੀ ਕਹਿੰਦੇ ਕੋਈ ਪੂਰਬਲਾ ਚੰਗਾ ਕਰਮ ਬੰਦੇ ਦਾ ਹੋਵੇ ਤੇ ਉਹ ਫਲ ਦੇਣ ਨੂੰ ਉਹਦੇ ਹੋਵੇ ਤੇ ਉਹਨੂੰ ਫਲ ਮਿਲ ਜਾਂਦਾ ਉਹੋ ਜਿਹਾ ਢੋ ਬਣ ਜਾਂਦਾ ਉਹੋ ਜਿਹਾ ਸੰਬੰਧ ਹੋ ਜਾਂਦਾ ਤੇ ਡਰੀ ਜਾ ਰਿਹਾ ਸੀ ਅੰਦਰ ਜਦੋਂ ਡਰ ਹੋਵੇ ਨਾ ਮੌਤ ਦਾ ਡਰ ਹੋਵੇ ਰੱਬ ਬੜਾ ਚੇਤੇ ਹੁੰਦਾ ਤੇ ਕਹਿਣ ਲੱਗਾ ਤੂੰ ਗੁਰੂ ਦਾ ਬਚਨ ਮੈਨੂੰ ਦੇ ਦੇ ਮਨ ਚ ਆਏ ਵੀ ਮਰਨਾ ਹੀ ਹੈ ਤੇ ਮਰਨੀ ਸਵਾਰ ਲਈਏ ਕਿਤੇ ਆਉਂਦੀਆਂ ਜਾਂਦੀਆਂ ਰਸਤੇ ਚੋਂ ਕਥਾ ਵੀ ਸੁਣੀ ਸੀ ਵੀ ਕਈ ਬੰਦੇ ਕੰਮ ਮਾੜੇ ਕਰਦੇ ਮਰਨ ਲੱਗਿਆਂ ਆਪਣਾ ਮਰਨਾ ਸਵਾਰ ਜਾਂਦੇ ਨੇ ਕਈ ਕੰਮ ਚੰਗੇ ਕਰਦੇ ਲੈਂਦੇ ਨੇ ਮਰਨ ਲੱਗਿਆਂ ਸ਼ਰਾਬ ਪੀ ਕੇ ਐਕਸੀਡੈਂਟ ਹੋਇਆ ਮਰਨਾ ਵਗਾ ਲੈਂਦੇ ਤੇ ਮਰਨਾ ਹੀ ਸਵਾਰ ਲਈਏ ਵੀ ਮਰ ਤੇ ਹੁਣ ਜਾਣਾ ਹੀ ਹੈ ਪਿੱਛੇ ਬਾਹਰ ਚੜ੍ਹੀ ਹੈ ਤੇ ਕਹਿਣ ਲੱਗਾ ਜੇ ਤੂੰ ਗੁਰੂ ਦਾ ਬਚਨ ਮੈਨੂੰ ਦੇ ਦੇਵੇ ਤੇ ਆ ਲੈ ਸੋਨਾ ਇਹਨੂੰ ਤਾਂ ਖੁਸ਼ੀਆਂ ਚੜ੍ਹਦੀਆਂ ਕਹਿੰਦਾ ਤੇ ਰੰਗ ਲੱਗ ਗਿਆ ਕਹਿੰਦਾ ਲੈ ਗੁਰੂ ਦਾ ਬਚਨ ਤੈਨੂੰ ਦਿੱਤਾ ਗੁਰੂ ਦਾ ਬਚਨ ਸੀ ਅੱਗ ਚ ਛਾਲ ਮਾਰ ਕੇ ਸੜ ਜਾ, ਲੈ ਤੈਨੂੰ ਗੁਰੂ ਦਾ ਬਚਨ ਦਿੱਤਾ। ਉਹਨੇ ਗਹਿਣੇ ਦੀ ਝੋਲੀ ਚ ਪਾ ਤੇ ਵੀ ਲੈ ਮੈਂ ਤੈਨੂੰ ਇਹ ਧਨ ਦੌਲਤ ਦਿੱਤਾ। ਇਹ ਗਹਿਣੇ ਲੈ ਕੇ ਖੁਸ਼ੀ ਖੁਸ਼ੀ ਅੱਗੇ ਚੱਲ ਪਿਆ। ਇਹਨੇ ਸਤਿਗੁਰੂ ਮਹਾਰਾਜ ਦਾ ਨਾਮ ਲਿਆ, ਅੱਗ ਚ ਮਾਰੀ ਛਾਲ, ਆਕਾਸ਼ ਚੋਂ ਆਈ ਪਾਲਕੀ, ਸਚਖੰਡ ਲੈ ਗਈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਉਧਾਰ ਤਾਂ ਉਹਦਾ ਵੀ ਹੋ ਜਾਣਾ ਸੀ, ਕਿਉਂਕਿ ਬਚਨ ਗੁਰੂ ਦਾ ਸੀ, ਬਚਨ ਗੁਰੂ ਦੇ ਬਚਨ ਨੇ ਉਧਾਰ ਕਰਨਾ। ਕਰਮ ਨਾ ਸਾਥ ਦੇਣ ਬਖਸ਼ਿਸ਼ ਨਹੀਂ ਹੁੰਦੀ। ਪੂਰਬ ਕਰਮ ਅੰਕੁਰ ਜਗ ਪ੍ਰਗਟੇ, ਉਹਦੇ ਤਾਂ ਕਰਮ ਪ੍ਰਗਟੇ ਸੀ, ਫਲ ਮਿਲ ਗਿਆ, ਮੁਕਤ ਹੋ ਗਿਆ, ਸਚਖੰਡ ਚਲੇ ਗਿਆ। ਇਹ ਗਹਿਣੇ ਲੈ ਕੇ ਅੱਗੇ ਜਾ ਰਹੇ, ਹੁਣ ਜੋ ਕੁਝ ਕੀਤਾ ਸੀ ਉਹਦਾ ਹੀ ਫਲ ਮਿਲਣਾ ਸੀ। ਮਗਰੋਂ ਬਾਹਰ ਆ ਚੜੀ, ਉਹਨਾਂ ਲਿਆ ਫੜ ਗਹਿਣੇ ਲਏ ਪਛਾਣ, ਕੁੱਟ ਕੁੱਟ ਕੇ ਉਹਨੂੰ ਵੀ ਮਾਰ ਦਿੱਤਾ। ਮਰ ਉਹ ਵੀ ਗਿਆ, ਮਰ ਉਹ ਵੀ ਗਿਆ, ਉਹਨੇ ਮਰਨਾ ਵਿਗਾੜ ਲਿਆ, ਉਹਨੇ ਮਰਨਾ ਸਵਾਰੇ। ਕਹੋ ਗੱਜ ਕੇ ਸਤਨਾ। ਸਤਿਗੁਰੂ ਜੇ ਕੋਈ ਕਹਿੰਦਾ ਰਿਹਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਆਉਣਗੇ, ਮੈਂ ਤੇ ਫੇਰ ਹੀ ਸੇਵਾ ਕਰੂੰ ਤੇ ਹਾਲ ਉਹਦੇ ਵਾਲਾ ਹੋਣਾ, ਮਰਨਾ ਵਿਗੜ ਗਿਆ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਗੁਰੂ ਦੀ ਸੰਗਤ ਨੂੰ ਲੰਗਰ ਛਕਾਉਣਾ ਗੁਰੂ ਨੂੰ ਲੰਗਰ ਛਕਾਉਣ ਦੇ ਤੁਲ ਹੈ। ਇਹ ਸਤਿਗੁਰਾਂ ਦੇ ਬਚਨ ਹੈ, ਰਹਿਤ ਜਹਿਤ ਜੈ ਪੰਚੋਂ ਮਿਲੈ ਮਮ ਸਰੂਪ ਤੈ ਦੇਖੋ ਭਲੇ। ਕਹਿੰਦੇ ਪੰਜਾਂ ਨੂੰ ਕੋਈ ਲੰਗਰ ਛਕਾਵੇ ਤੇ ਮੇਰਾ ਰੂਪ ਹੈ, ਲੰਗਰ ਤੇ ਇੱਕ ਨੂੰ ਛਕਾਵੇ ਮੇਰੀ ਖੁਸ਼ੀ ਹੈ, ਪੰਜਾਂ ਨੂੰ ਮੇਰਾ ਰੂਪ ਹੈ। ਤੇ ਜਿਸ ਸੰਗਤ ਦੇ ਵਿੱਚ ਬੇਅੰਤ ਸਿੱਖ ਅੰਮ੍ਰਿਤ ਧਾਰੀ ਲੰਗਰ ਛਕਦੇ ਨੇ, ਗੁਰੂ ਦੀ ਬਖਸ਼ਿਸ਼ ਕਿਉਂ ਨਹੀਂ ਹੋਵੇਗੀ, ਅਵੱਛ ਹੋਵੇਗੀ। ਮਤਾ ਸਮਝਣਾ ਇਹ ਐਵੇਂ ਆਪਣੀ ਚੌਧਰ ਦੀ ਬਣਾਉਣ ਵਾਸਤੇ ਲੰਗਰ ਚੱਲਦੇ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਦੀ ਚਲਾਈ ਹੋਈ ਪ੍ਰਪਾਟੀ ਹੈ, ਮਰਜ਼ਾਦਾ ਹੈ। ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੈ, ਹਰ ਪੁੰਨ ਕੇਰੀ ਮੇਰੇ ਸਤਿਗੁਰੂ ਪਾਤਸ਼ਾਹ ਦੇ ਕਹਿੰਦੇ ਨੇ, ਹਰ ਕੈ ਅਰਥ ਖਰਚਣੈ ਸਾਕੈ ਜਮ ਕਾਲ ਸਹੈ ਸਿਰ ਪੀੜਾ। ਜੇ ਹਰੀ ਵਾਸਤੇ ਕੁਝ ਧਨ ਦੌਲਤ ਨਹੀਂ ਖਰਚ ਸਕਦਾ ਤਾਂ ਜਮਕਾਲ ਸਹਿ ਸਿਰ ਪੀੜਾ, ਜਮਾਂ ਦੀ ਪੀੜਾ ਦੁੱਖ ਸਹਾਰਨਾ ਪਵੇਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੰਕਤੀ ਹੈ। ਪਰ ਮਨਮੁਖ ਕਹਿੰਦੇ, ਗੁਰਦੁਆਰੇ ਵਾਲੇ ਕਹੀ ਜਾਂਦੇ ਨੇ ਲੰਗਰ ਕਰਾਈ ਜਾਓ, ਲੰਗਰ ਕਰਾਈ ਜੀ, ਲੰਗਰ ਗੁਰਦੁਆਰੇ ਸੰਗਤ ਵਧਾਉਣੀ ਹੈ, ਹੋਰ ਕੀ ਕਾਰਨ ਹੈ? ਨਹੀਂ, ਵਿਚਾਰ ਸੁਣ ਗੁਰੂ ਦੀ, ਵਿਚਾਰ ਸੁਣ ਕੇ ਹੀ ਅਸਲੀਅਤ ਦਾ ਪਤਾ ਲੱਗ ਸਕਦਾ। ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਆਵੈ। ਇਹ ਗੁਰੂ ਦੀ ਹੀ ਸੇਵਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ, ਰੁਮਾਲਾ ਭੇਟ ਕਰਨਾ, ਸਤਿਗੁਰੂ ਜੀ ਨੂੰ ਸੁਗੰਧੀ ਸੈਂਟ ਛਿੜਕਣੀ, ਨਮਸਕਾਰ ਕਰਨੀ, ਕੋਈ ਦਰੀ ਸਫਾਈ ਕਰ ਦੇਣੀ, ਗੁਰੂ ਦੀਆਂ ਸੰਗਤਾਂ ਵਾਸਤੇ ਲੰਗਰ ਕਰਨਾ, ਇਹ ਗੁਰੂ ਦੀ ਹੀ ਸੇਵਾ ਹੈ। ਗੁਰੂ ਦਾ ਹੁਕਮ ਮੰਨਣਾ ਵੀ ਗੁਰੂ ਦੀ ਸੇਵਾ ਹੈ। ਆਗਿਆ ਸਮ ਨਹੀਂ ਸਾਹਿਬ ਸੇਵਾ। ਮਹਾਰਾਜ ਕੀ ਫਲ ਮਿਲੇਗਾ? ਕਹਿੰਦੇ ਸਤਿਗੁਰ ਸੇਵੀ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਗੁਰੂ ਦੀ ਸੇਵਾ ਕੀਤੀ ਹੈ। ਅਤੇ ਅਗਲੀ ਪੰਕਤੀ ਪੜੋ।
ਸਤਿਗੁਰ ਸੇਵੀ ਸਬਦ ਸੁਹਾਇਆ।
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸੁਹਾਇਆ ਨਾਮ ਹੈ ਸੋਭਨੀਕ ਦਾ, ਸ਼ਬਦ ਨਾਮ ਹੈ ਉਪਦੇਸ਼ ਦਾ। ਜਿਹੜੀ ਗੁਰੂ ਦੀ ਸੇਵਾ ਕੀਤੀ ਹੈ ਨਾ, ਉਹ ਗੁਰੂ ਦੇ ਉਪਦੇਸ਼ ਨੂੰ ਸੁਣ ਕੇ, ਕਿਉਂਕਿ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹੀ ਪਤਾ ਲੱਗ ਸਕਦਾ ਵੀ ਸੇਵਾ ਕਰਨੀ ਕਿਸ ਤਰ੍ਹਾਂ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਤੇ ਹੁਣ ਉਪਦੇਸ਼ ਚੋਂ ਹੀ ਪਤਾ ਲੱਗੇਗਾ ਵੀ ਉਹ ਕਿਹੜੀ ਸੇਵਾ, ਜਿਸ ਸੇਵਾ ਕਰਕੇ ਗੁਰੂ ਦਾ ਮਨ ਜਿਹੜਾ ਉਹ ਮੰਨਿਆ ਜਾਵੇ, ਇਹ ਉੱਥੋਂ ਹੀ ਪਤਾ ਲੱਗੇਗਾ। ਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਸ ਨੇ ਕੀਤੀ ਸੇਵਾ ਅਤੇ
ਜਿਨ ਹਰਿ ਕਾ ਨਾਮ ਮਨ ਵਸਾਇਆ।
ਇਹ ਹੁਣ ਉਪਦੇਸ਼ ਵਿੱਚੋਂ ਹੀ ਪਤਾ ਲੱਗਣਾ ਕਿ ਹਰੀ ਦੇ ਨਾਮ ਨੂੰ ਮਨ ਵਿੱਚ ਵਸਾਉਣਾ ਕੀਤਾ ਹੈ, ਸੁਹਾਇਆ, ਉਹਨੇ ਆਪਣੇ ਜੀਵਨ ਨੂੰ ਸੁਹਾਵਣਾ, ਸੋਹਣਾ, ਸੋਭਨੀਕ ਬਣਾ ਲਿਆ ਹੈ।
ਹਰ ਨਿਰਮਲ ਹੈ ਮੈਲ ਗਵਾਹੇ।
ਹਰ ਨਿਰਮਲ, ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ, ਉਹ ਹਰੀ ਹੈ, ਨਿਰਮਲ ਹੈ, ਸ਼ੁੱਧ ਹੈ। ਉਹਦੇ ਨਾਲ ਜੁੜ ਕੇ ਜਿਸ ਨੇ ਆਪਣੇ ਹਿਰਦੇ ਵਿੱਚੋਂ ਹਉਂ ਤੇ ਮੈਂ ਇਹ ਗਵਾਏ ਗਵਾ ਲਈ ਹੈ। ਹਉਂ ਕੀ ਹੈ? ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਇਹ ਬੁੱਧ ਕਬ ਹੈ ਨਾਨਾਸੀ। ਮੈਂ ਕੀ ਹੈ? ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਜੋਜਨ ਸ਼ਤਰ ਚਲੈ ਥਾ ਦੇਹੀ ਗਿਰਜਨਾ ਖਾਈ। ਇਹ ਜਿਹੜੀ ਹਉਂ ਤੇ ਮੈਂ ਹੈ, ਮੇਰੇ ਪਾਤਸ਼ਾਹ ਜੀ ਫਰਮਾਉਂਦੇ, ਜਿਨ੍ਹਾਂ ਨੇ ਇਹਦੀ ਮੈਲ, ਇਹ ਗਵਾਲੇ ਦੂਰ ਕਰ ਲਈ ਹੈ।
ਹਰ ਸੱਚੇ ਸੋਭਾ ਪਾਵਣਿਆ,
ਸੱਚੇ ਪਰਮਾਤਮਾ ਦੀ ਦਰਗਾਹ ਵਿੱਚ ਤੇ ਸੱਚੇ ਦੀ ਸਤਸੰਗਤ ਵਿੱਚ ਸੋਭਾ ਪਾਉਂਦੇ ਹਨ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ,
ਬਿਨ ਗੁਰ ਨਾਮ ਨ ਪਾਇਆ ਜਾਏ।
ਗੁਰਮੁਖਾ, ਇਹ ਜਿਹੜਾ ਨਾਮ ਜਪਣਾ, ਇਹ ਨਾਮ ਦੀ ਦਾਤ ਗੁਰੂ ਤੋਂ ਬਿਨਾਂ ਨਹੀਂ ਹੋ ਕਿਤੇ ਪ੍ਰਾਪਤ ਹੋਣੀ। ਇਹ ਨਾਮ ਗੁਰੂ ਕੋਲੋਂ ਮਿਲਣਾ, ਹੋਰ ਕਿਤੋਂ ਨਹੀਂ ਮਿਲਣਾ, ਇਹ ਦੁਕਾਨਾਂ ਤੇ ਨਹੀਂ ਵਿਕਦਾ। ਨਾਮ ਦੀ ਦਾਤ ਜਿਹੜੀ ਹੈ ਉਹ ਗੁਰੂ ਕੋਲੋਂ ਹੀ ਮਿਲਣੀ ਹੈ, ਕਿਉਂਕਿ ਕਈਆਂ ਦਾ ਵਿਚਾਰ ਹੈ ਵੀ ਅੰਮ੍ਰਿਤ ਛੱਕ ਕੇ ਵੀ ਤੇ ਵਾਹਿਗੁਰੂ ਵਾਹਿਗੁਰੂ ਕਰਨਾ, ਵਾਹਿਗੁਰੂ ਵਾਹਿਗੁਰੂ ਤੇ ਅਸੀਂ ਕਰੀ ਜਾਂਦੇ ਹਾਂ। ਤੇ ਬੜਾ ਸੁੰਦਰ ਇਹਦਾ ਜਵਾਬ ਦਿੱਤਾ ਵੀ ਹਰ ਹਰ ਕਰ ਹੈ ਨਿਤ ਕਪਟ ਘਮਾਵੈ। ਇਹ ਨਾਮ ਤੇ ਮਿਲਣਾ ਸੀ ਗੁਰੂ ਕੋਲੋਂ, ਪੰਜਾਂ ਪਿਆਰਿਆਂ ਕੋਲੋਂ ਅਧਿਕਾਰ ਉਹਨਾਂ ਨੂੰ ਸੀ ਨਾਮ ਲੈਣ ਦਾ। ਤੂੰ ਕੰਨਾ ਮਾਟੇ ਕੁਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ, ਨਾਮ ਲੈ ਲਿਆ ਉਥੋਂ ਤੇ ਕਹਿੰਦਾ ਵੀ ਨਾਮ ਤੇ ਉਹ ਹੀ ਜਪਦਾ ਜਿਹੜਾ ਪੰਜਾਂ ਪਿਆਰਿਆਂ ਨੇ ਦਿੱਤਾ ਸੀ, ਤੇ ਛਲ ਕੀਤਾ ਸੀ, ਮਿਲਦਾ ਕਿਤੋਂ ਸੀ, ਲੈ ਲਿਆ ਕਿਤੋਂ, ਇਹ ਤੇ ਛਲ ਹੋ ਗਿਆ। ਹੁਣ ਕਿਸੇ ਬੰਦੇ ਨੂੰ ਕਹੀਏ ਭਾਈ ਮੈਨੂੰ ਓਰਿਜਨਲ ਪੁਰਜਾ ਚਾਹੀਦਾ ਤੇ ਜਾ ਕੇ ਲੈ ਆਵੇ ਡੁਪਲੀਕੇਟ, ਤੇ ਉਹਦੇ ਨਾਲ ਛਲ ਕਰਨ ਵਾਲੀ ਗੱਲ ਹੀ ਹੈ। ਇਹ ਓਰਿਜਨਲ ਨਾਮ ਤਾਂ ਸਤਿਗੁਰੂ ਸੱਚਿਆਂ ਕੋਲੋਂ ਹੀ ਮਿਲਣਾ ਸੀ, ਬਾਕੀ ਤੇ ਬਥੇਰੇ ਤੁਰੇ ਫਿਰਦੇ ਨੇ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਬਿਨ ਗੁਰ ਨਾਮ ਨਾ ਪਾਇਆ ਜਾਏ, ਗੁਰੂ ਤੋਂ ਬਿਨਾਂ ਇਹ ਨਾਮ ਨਹੀਂ ਪ੍ਰਾਪਤ ਹੁੰਦਾ। ਜੇ ਤੂੰ ਜਪ ਵੀ ਲਿਆ, ਜੇ ਤੂੰ ਜਪ ਵੀ ਲਿਆ, ਜਪ ਅਰਦਾਸ ਕਰ ਸਤਿਗੁਰੂ ਕਿਰਪਾ ਕਰੋ ਮੈਂ ਤੇਰਾ ਨਾਮ ਜਪਦਾ, ਮੈਨੂੰ ਤੁਸੀਂ ਵੀ ਪ੍ਰਾਪਤ ਹੋ, ਮੈਂ ਗੁਰੂ ਵਾਲਾ ਵੀ ਬਣਾ, ਇਹ ਕਿਰਪਾ ਕਰੋ। ਕਿਉਂਕਿ ਪਾਤਸ਼ਾਹ ਦੇ ਬਚਨ ਨੇ ਗੁਰਬਿਨ ਘੋਰ ਅੰਧਾਰ, ਅਗਿਆਨਤਾ ਦਾ ਅੰਧੇਰਾ, ਉਹ ਪੰਜ ਪਿਆਰੇ ਰੂਪ ਗੁਰੂ ਤੋਂ ਹੀ ਪ੍ਰਾਪਤ ਹੋਣਾ ਹੈ। ਤੂੰ ਨਾਮ ਜਪਦਾ ਜਪ, ਸੇਵਾ ਕਰਦਾ ਕਰ, ਪਰ ਨਾਲ ਇਹ ਹੰਕਾਰ ਤੇ ਹੁਜਤਾਂ ਕਰੇਗਾ ਨਾ ਵੀ ਤੁਸੀਂ ਪੰਜਾਂ ਪਿਆਰਿਆਂ ਦੁਆਰਾ ਨਾਮ ਜਪਦੇ ਹੋ, ਆਪਾਂ ਉਹੀ ਜਪੀ ਜਾਂਦੇ ਹਾਂ। ਫੇਰ ਤਾਂ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ। ਪਰ ਜੇ ਤੂੰ ਸੇਵਾ ਸਿਮਰਨ ਕਰਦਾ ਹੋਇਆ ਨਿਮਰਤਾ ਦੇ ਕੰਮ ਸੇ ਕੰਮ ਰੱਖਣਾ, ਹੁਜਤਾਂ ਨਾ ਕਰ, ਬੇਨਤੀ ਕਰ ਸਤਿਗੁਰੂ, ਜਿਵੇਂ ਤੁਸੀਂ ਸੰਗਤ ਨਾਲ ਜੋੜਿਆ, ਸੇਵਾ ਨਾਲ ਜੋੜਿਆ, ਨਾਮ ਨਾਲ ਜੋੜਿਆ, ਐਵੇਂ ਗੁਰੂ ਨਾਲ ਵੀ ਜੋੜ ਦਿਓ। ਅਹਿਸਾਸ ਤੇ ਕਰਨਾ ਵੀ ਮੇਰੇ ਚ ਇਹ ਅਜੇ ਕਮਜ਼ੋਰੀ ਹੈ, ਅਰਦਾਸ ਤੇ ਕਰਨਾ ਸਤਿਗੁਰੂ ਦੂਰ ਕਰ। ਜੇ ਤੂੰ ਹੁਜਤਾਂ ਟੁਚਰਾਂ ਕਰੇਗਾ ਫਿਰ ਤਾਂ ਭਾਈ ਕਬੂਲ ਨਹੀਂ, ਥਾਂ ਨਹੀਂ। ਇਸ ਵਾਸਤੇ ਕਦੇ ਵੀ ਅੰਮ੍ਰਿਤਧਾਰੀ ਸਿੰਘ ਤੇ ਇਹ ਨੁਕਤਾ ਚੀਨੀ ਤੇ ਤਰਕ ਨਹੀਂ ਕਰਨੀ ਵੀ ਤੁਸੀਂ ਵੀ ਨਾਮ ਜਪਦੇ ਜੀ ਅਸੀਂ ਤੁਹਾਡੇ ਨਾਲ ਬਹੁਤਾ ਜਪਦੇ। ਕੁੱਤੇ ਹਜ਼ਾਰਾਂ ਨੇ ਪਰ ਜਿਸ ਕੁੱਤੇ ਦੇ ਗਲ ਵਿੱਚ ਪਟਾ ਪਿਆ ਹੋਇਆ ਹੋਵੇ ਉਹਦੀ ਕੋਈ ਕੀਮਤ ਹੁੰਦੀ ਆ, ਨਿਸ਼ਾਨੀ ਹੁੰਦੀ ਆ ਵੀ ਇਹਦਾ ਕੋਈ ਮਾਲਕ ਹੈ। ਤੂੰ ਹੁਜਤਾਂ ਕਰਦਾ ਇਹ ਤੇ ਪਟੇ ਪਾਏ ਨੇ ਕੁੱਤਿਆਂ ਵਾਲੇ, ਹਾਂ ਹਮ ਕੂਕਰ ਤੇਰੇ ਦਰਬਾਰ, ਗੁੱਸਾ ਕਰਨ ਦੀ ਲੋੜ ਨਹੀਂ, ਹਮ ਕੂਕਰ ਤੇਰੇ ਦਰਬਾਰ, ਤੇਰੇ ਕੁੱਤੇ ਆ, ਤੂੰ ਪਟਾ ਗਲ ਵਿੱਚ ਪਾਇਆ ਪੇ, ਰਾਹੀ ਜਾਂਦਿਆਂ ਨੂੰ ਪਤਾ ਲੱਗ ਜੇ ਇਹਦਾ ਕੋਈ ਖਸਮ ਹੈ, ਮਾਲਕ ਹੈ, ਇਹਨੂੰ ਮਾਰਨਾ ਨਹੀਂ, ਜੇ ਮਾਰਿਆ ਇਹਦਾ ਖਸਮ ਵੇਖ ਪਤਾ ਲੱਗ ਗਿਆ ਉਹ ਮੇਰੇ ਤੇ ਕੇਸ ਵੀ ਕਰ ਸਕਦਾ, ਤੇ ਜਿਹੜੇ ਕੁੱਤੇ ਦਾ ਰਖਵਾਲਾ ਹੀ ਕਹਿੰਦੇ ਉਹਨੂੰ ਜਿਹੜਾ ਮਰਜ਼ੀ ਆ ਕੁੱਟੀ ਜਾਏ, ਜਿਹੜਾ ਮਰਜ਼ੀ ਆ ਮਾਰੀ ਜਾਏ। ਇੱਥੋਂ ਤੇ ਜਮਦੂਤਾਂ ਨੇ ਵੀ ਡਰਨਾ ਵੀ ਇਹਦਾ ਕੋਈ ਮਾਲਕ ਹੈ, ਤੇ ਜਿਹਦਾ ਮਾਲਕ ਹੀ ਕੋਈ ਨਹੀਂ ਉਹਨੂੰ ਜਿਹੜਾ ਮਰਜ਼ੀ ਕੋਲੋਂ ਫੜ ਕੇ ਜਿੱਦਾਂ ਮਰਜ਼ੀ ਲਈ ਫਿਰਿਆ ਤੁਰਿਆ ਫਿਰਿਆ। ਜੇ ਨਹੀਂ ਮਾਲਕ ਵਾਲਾ ਬਣਿਆ ਤੇ ਕਮ ਸੇ ਕਮ ਅਹਿਸਾਸ ਤਾਂ ਕਰਨਾ, ਸੰਗਤ ਵਿੱਚ ਜਾਵੇਂਗਾ ਸੁਣੇਗਾ ਅਹਿਸਾਸ ਕਰ, ਨਿਮਰਤਾ ਦੀ ਪ੍ਰਾਪਤੀ ਹੋਵੇ, ਗੁਰੂ ਚਰਨਾਂ ਚ ਅਰਦਾਸ ਕਰ ਸਤਿਗੁਰੂ ਬਖਸ਼ਿਸ਼ ਕਰਨਗੇ, ਬਿਨ ਗੁਰ ਨਾਮ ਨਾ ਪਾਇਆ ਜਾਏ। ਭਾਈ ਗੁਰੂ ਤੋਂ ਬਿਨਾਂ ਇਹ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ।
ਸਾਧਕ ਰਹੇ ਦਿਲ ਲਾ,
ਬਿਨ ਗੁਰ ਨਾਮ ਨਾ ਪਾਇਆ ਜਾਏ। ਨਾਮ ਤੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਇਹ ਮਤਲਬ ਨਹੀਂ ਵੀ ਮੈਂ ਪਾ ਲਿਆ, ਪਾ ਲਿਆ ਦਾ ਮਤਲਬ ਹੈ ਪ੍ਰਾਪਤ ਕਰ ਲਿਆ, ਨਾਮ ਹਿਰਦੇ ਵਿੱਚ ਵਸ ਗਿਆ। ਰਸਨਾ ਨਾਲ ਤੇ ਸਾਰੇ ਜਪਦੇ ਨੇ ਪਰ ਹਿਰਦੇ ਅੰਦਰ ਪ੍ਰਾਪਤ ਹੋਣਾ, ਪ੍ਰਾਪਤ ਉਦੋਂ ਹੀ ਹੋਵੇਗਾ ਜਦੋਂ ਕੋਈ ਗੁਰੂ ਪੀਰ ਪੂਰਨ ਕਾਮਲ ਮਿਲੇਗਾ। ਅੰਦਰ ਵਸਣ ਦਾ ਨਾਮ ਹੈ ਪਾਇਆ ਪ੍ਰਾਪਤ। ਇੱਕ ਵਾਸਤੇ ਜਿੰਨਾ ਚਿਰ ਪੂਰਨ ਗੁਰੂ ਨੂੰ ਧਾਰਨ ਨਹੀਂ ਕਰਦਾ ਇਹ ਨਾਮ ਦਾ ਅੰਦਰ ਪੂਰਨ ਨਿਵਾਸ ਨਹੀਂ ਹੁੰਦਾ। ਸਿੱਧ
ਸਿੱਧ ਸਾਧਕ ਰਹੇ ਬਿਲਲਾ,
ਇਸ ਨਾਮ ਦੀ ਪ੍ਰਾਪਤੀ ਵਾਸਤੇ 84 ਸਿੱਧ ਤਰਲੇ ਲੈਂਦੇ ਰਹੇ, ਸਾਧਕ ਸਾਧਨਾ ਕਰਨ ਵਾਲੇ ਰਹੇ ਬਿਲਲਾ, ਇਹ ਬਿਰਲਾਪ ਕਰਦੇ ਰਹੇ, ਕੋਈ ਪੂਰਨ ਗੁਰੂ ਮਿਲੇ ਕਿਤੋਂ ਇਹ ਨਾਮ ਦੀ ਦਾਤ ਮਿਲੇ।
ਕਬੀਰ ਜੀ ਬੰਦਗੀ ਬੜੀ ਕੀਤੀ, ਬੜੀ ਬੰਦਗੀ ਕੀਤੀ। ਕਬੀਰ ਜੀ ਨੂੰ ਗਿਆਨ ਹੋਇਆ ਵੀ ਬੰਦਗੀ ਤੇ ਕਰਦਾ ਪਰ ਪ੍ਰਵਾਨ ਉਦੋਂ ਹੋਊ ਜਦੋਂ ਇਹ ਨਾਮ ਕਿਸੇ ਕਾਮਲ ਗੁਰੂ ਦੀ ਰਸਨਾ ਤੋਂ ਸੁਣਿਆ ਜਾਵੇ। ਉਸ ਮੌਕੇ ਤੇ ਗੁਰੂ ਕੌਣ ਸੀ? ਕਾਮਲ ਰਾਮਾਨੰਦ ਜੀ, ਤੇ ਰਾਮਾਨੰਦ ਗੁਰੂ ਪ੍ਰਵਾਨ ਸੀ ਉਦੋਂ। ਤੇ ਕਬੀਰ ਜੀ ਨੇ ਸੋਚਿਆ ਕਿਵੇਂ ਕਰਨ, ਤੇ ਜਦੋਂ ਕਬੀਰ ਜੀ ਜਾਣਨਾ ਤੇ ਜਿਹੜੇ ਬਾਹਮਣ ਬੈਠੇ ਸੀ ਉਹ ਕਹਿੰਦੇ ਇਹ ਨੀਚ ਆ ਗਿਆ, ਪਰੇ ਕਰ ਦਿਓ, ਪਰੇ ਕਰ ਦਿਓ, ਪਰਛਾਵਾਂ ਨਾ ਆ ਜਾਵੇ ਕਿ ਪਰੇ ਕਰ ਦਿਓ। ਤੇ ਰਾਮਾਨੰਦ ਨੂੰ ਵੀ ਇੱਥੋਂ ਤੱਕ ਖਿਲਾ ਰਿਹਾ ਹੋਇਆ ਸੀ ਵੀ ਕਿਸੇ ਨੀਵੀਂ ਜਾਤ ਵਾਲੇ ਨੂੰ ਨਾਮ ਨਹੀਂ ਦੇਣਾ, ਤੇ ਕਬੀਰ ਜੀ ਬੰਦਗੀ ਵਾਲੇ ਸੀ, ਆ ਬੰਦਗੀ ਦਾ ਫਲ ਸੁਣ ਲਓ। ਇਹਦਾ ਇਹ ਮਤਲਬ ਨਹੀਂ, ਮੇਰੀ ਜੋ ਵਿਚਾਰ ਕੀਤੇ ਉਹਦਾ ਇਹ ਮਤਲਬ ਨਹੀਂ ਵੀ ਜੇ ਤੂੰ ਅੰਮ੍ਰਿਤ ਨਹੀਂ ਛਕਦਾ ਤੇ ਤੂੰ ਨਾਮ ਵੀ ਨਹੀਂ ਜਪਣਾ, ਤੂੰ ਸੇਵਾ ਵੀ ਨਹੀਂ ਕਰਨੀ। ਜੇ ਅੰਮ੍ਰਿਤ ਦੀ ਦਾਤ ਨਹੀਂ ਕੋਈ ਪੰਜ ਵਾਰੀ ਵੀ ਵਾਹਿਗੁਰੂ ਕਰਦਾ ਉਹਦਾ ਫਲ ਮਿਲਣਾ। ਜੇ ਕੋਈ ਨਵਾਂ ਪੈਸਾ ਵੀ ਗੁਰੂ ਦੀ ਗੋਲਕ ਵਿੱਚ ਕੋਈ ਪਹਿਨੇ ਵੀ ਪਾਉਂਦਾ ਉਹਦਾ ਫਲ ਸਤਿਗੁਰੂ ਨੇ ਦੇਣਾ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ ਜੋ ਮਨ ਚਿਤ ਆਸ ਰੱਖੇ ਹਰੀ ਉੱਪਰ ਤੇ ਸਭ ਅਨੇਕ ਅਨੇਕ ਫਲ ਪਾਈ, ਹਰ ਜਾਣੇ ਸਭ ਕਿਸ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਤਿਲ ਦਾ ਦਾਣਾ ਤੇ ਬਹੁਤ ਛੋਟਾ, ਪਹਿਨੀ ਤੇ ਵੱਡੀ ਹੁੰਦੀ ਹੈ। ਤਿਲ ਜਿੰਨੀ ਵੀ ਸੇਵਾ ਕੀਤੀ ਗੁਰੂ ਨਹੀਂ ਰੱਖਦਾ, ਉਹਦਾ ਤੈਨੂੰ ਇੰਜ ਦੇ ਦਿੰਦਾ। ਸੇਵਾ ਤੇ ਸਿਮਰਨ ਦੀ ਫਿਰ ਵੀ ਕੀਮਤ ਹੈ। ਜੇ ਨਹੀਂ ਵੀ ਅੰਮ੍ਰਿਤ ਛਕਿਆ ਉਹਦੀ ਕੀਮਤ ਕੀ ਹੈ? ਕਿ ਭਗਤ ਕਬੀਰ ਜੀ ਨੂੰ ਸਿਮਰਨ ਨੇ ਇੱਥੋਂ ਤੱਕ ਲੈ ਆਉਂਦਾ ਭਈ ਜੁਗਤੀ ਪਰਮਾਤਮਾ ਨੂੰ ਮਿਲ ਗਈ ਭਈ ਤੈਨੂੰ ਗੁਰੂ ਵਾਲਾ ਬਣਾ ਦਿੰਦੇ। ਇਹ ਨਹੀਂ ਬਣਾਉਂਦੇ ਅਸੀਂ ਬਣਾ ਦਿੰਦੇ। ਜਿਹਦਾ ਸਿਮਰਨ ਕਰਦਾ ਸੀ ਉਸ ਨੇ ਅੰਦਰ ਵੱਸ ਕੇ ਪ੍ਰੇਰਨਾ ਅਸੀਂ ਦਿੱਤੀ ਵੀ ਲੈ ਗੁਰੂ ਵਾਲਾ, ਉਹ ਨਹੀਂ ਬਣਾਉਂਦੇ ਅਸੀਂ ਬਣਾ ਦਿੰਦੇ। ਕਮਾਲ ਦੀ ਗੱਲ ਹੈ ਭਈ ਗੁਰੂ ਕਵੇ ਤੈਨੂੰ ਚੇਲਾ ਨਹੀਂ ਬਣਾਉਣਾ ਤੇ ਉਹ ਕਵੇ ਮੈਂ ਚੇਲਾ ਬਣ ਜਾਣਾ, ਇਹ ਕਿਵੇਂ ਬਣੇ? ਰਾਮਾਨੰਦ ਜੀ ਇਸ਼ਨਾਨ ਕਰਨ ਵਾਸਤੇ ਜਦੋਂ ਜਾਇਆ ਕਰਦੇ ਸੀ ਮਨੇਰੇ ਮਨੇਰੇ ਤੇ ਕਬੀਰ ਜੀ ਪੌੜੀਆਂ ਚ ਲੰਮੇ ਪੈ ਗਏ। ਕੁਦਰਤੀ ਬੰਦੇ ਨੂੰ ਠੇਡਾ ਲੱਗੇ ਨਾ ਤੇ ਮੂੰਹ ਨਿਕਲਦਾ ਵਾਹਿਗੁਰੂ। ਜਿਹੜਾ ਚੰਗਾ ਇਨਸਾਨ ਹੈ ਉਹਦੇ ਮੂੰਹ ਨਿਕਲਦਾ ਵਾਹਿਗੁਰੂ। ਤੇ ਜਦੋਂ ਰਾਮਾਨੰਦ ਜੀ ਨੂੰ ਲੱਗਾ ਕਬੀਰ ਜੀ ਦਾ ਠੇਡਾ ਤੇ ਕਹਿੰਦੇ ਰਾਮ, ਕਹੋ ਰਾਮ ਕੇ ਰਾਮ, ਤੇ ਕਬੀਰ ਜੀ ਕਹਿੰਦੇ ਰਾਮ ਰਾਮ ਰਾਮ। ਅੱਗੇ ਹੀ ਬੜਾ ਅਭਿਆਸ ਸੀ, ਉਸ ਨਾਮ ਨੇ ਉਸ ਜਾਪ ਨੇ ਬਖਸ਼ਿਸ਼ ਕੀਤੀ, ਜੁਗਤੀ ਮਿਲ ਗਈ, ਪਰਮਾਤਮਾ ਵੱਲੋਂ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ। ਤੇ ਜੇ ਵਾਹਿਗੁਰੂ ਦੀ ਕਰੋਪੀ ਹੋਵੇ ਤੇ ਬੰਦਾ ਅੰਮ੍ਰਿਤ ਤਿਆਰ ਹੁੰਦਾ ਹੋਵੇ ਤੇ ਗੁਰਦੁਆਰੇ ਦੇ ਨੇੜੇ ਆਵੇ ਉਹ ਇਹੋ ਜਿਹਾ ਵਿਘਨ ਪੈ ਜਾਊ ਕਰਮਾਂ ਚੋਂ, ਫਿਰ ਨਹੀਂ ਨਸੀਬ, ਫਿਰ ਨਹੀਂ ਮਿਲਿਆ, ਵਿਘਨ ਪੈ ਜਾਊ। ਤੇ ਕਬੀਰ ਜੀ ਹੁਣ ਐਸੇ ਰਾਮ ਰਾਮ ਵਿੱਚ ਜੁੱਟ ਗਏ ਤੇ ਬਾਹਮਣ ਕਹਿੰਦੇ ਨੇ ਗੁਰੂ ਤੇ ਧਾਰਿਆ ਨੀ, ਕੀ ਕਰ ਲੇਗਾ ਰਾਮ ਰਾਮ ਜਾ ਕੇ? ਕਹਿੰਦਾ ਮੈਂ ਤਾਂ ਧਾਰ ਲਿਆ। ਕਿ ਕਿਹਨੂੰ ਧਾਰਿਆ? ਰਾਮਾਨੰਦ ਜੀ ਨੂੰ। ਤੇ ਇਕੱਠੇ ਹੋ ਕੇ ਰਾਮਾਨੰਦ ਦੇ ਉਦਾਲੇ ਹੋ ਗਏ, ਕਹਿੰਦੇ ਤੁਸੀਂ ਕਿਉਂ ਨਾਮ ਦਿੱਤਾ? ਕਹਿੰਦੇ ਬੁਲਾਓ ਕਬੀਰ ਨੂੰ। ਬੁਲਾਇਆ, ਕਹਿੰਦੇ ਉਹ ਕਬੀਰ ਮੈਂ ਤੈਨੂੰ ਨਾਮ ਕਾਹਨੂੰ ਦਿੱਤਾ? ਕਹਿੰਦੇ ਗੁਰੂ ਮਹਾਰਾਜ ਜੀ ਜਦੋਂ ਤੁਸੀਂ ਇਸ਼ਨਾਨ ਕਰ ਰਹੇ ਸੀ ਠੇਡਾ ਲੱਗਾ ਸੀ ਤੁਸੀਂ ਉਦੋਂ ਮੈਨੂੰ ਕਿਹਾ ਸੀ ਕਹੋ ਰਾਮ ਕੇ ਰਾਮ ਤੇ ਮੈਂ ਰਾਮ ਰਾਮ ਕਹਿ ਦਿੱਤਾ? ਕਹੋ ਗੱਜ ਕੇ ਸਤਨਾਮ। ਤੁਸੀਂ ਕਿਹਾ ਕਹੋ ਰਾਮ, ਮੈਂ ਕਹਿ ਦਿੱਤਾ ਰਾਮ, ਨਾਮ ਤੇ ਤੁਸੀਂ ਖੁਦ ਦਿੱਤਾ ਮੈਨੂੰ ਆਪ। ਤੇ ਰਾਮਾਨੰਦ ਨੇ ਝਿੜਕ ਕੇ ਸਾਰੇ ਬ੍ਰਾਹਮਣ ਨੂੰ ਕੱਢ ਦਿੱਤਾ, ਕਹਿੰਦੇ ਜਿੱਥੋਂ ਤੱਕ ਇਹ ਪਹੁੰਚ ਗਿਆ ਤੁਸੀਂ ਨਹੀਂ ਪਹੁੰਚ ਸਕਦੇ। ਕਹੋ ਗੱਜ ਕੇ ਸਤਨਾਮ। ਸੇਵਾ ਤੇ ਸਿਮਰਨ ਦਾ ਇਹ ਫਲ ਹੈ। ਉਸ ਸੇਵਾ ਤੇ ਸਿਮਰਨ ਨੇ ਇਨਸਾਨ ਨੂੰ ਤਾਂ ਚੁੱਕਣਾ, ਚੁੱਕਦਿਆਂ ਚੱਕਦਿਆਂ ਗੁਰੂ ਤੱਕ ਲੈ ਜਾਊ ਇਹ ਸੇਵਾ ਤੇ ਸਿਮਰਨ। ਕਿਉਂਕਿ ਸਤਿਗੁਰ ਸੇਵਿਆ ਵੱਡੀ ਵਡਿਆਈ, ਸਤਿਗੁਰੂ ਦੀ ਸੇਵਾ ਨਾਲ ਇਨਸਾਨ ਨੂੰ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ। ਸਿੱਧ ਸਾਧਕ ਰਹੇ ਬਿਲ ਲਾਏ, ਸਿੱਧ ਸਿੱਧੀਆਂ ਲਾਉਣ ਵਾਲੇ ਸਾਧਕ ਸਾਧਨਾ ਕਰਨ ਵਾਲੇ ਉਹ ਵੀ ਇਸ ਨਾਮ ਦੀ ਦਾਤ ਨੂੰ ਤਰਸਦੇ ਰਹੇ, ਬਿਰਲਾਪ ਕਰਦੇ ਰਹੇ।
ਗੁਣ ਗੁਰ ਸੇਵਾ ਸੁਖ ਨ ਹੋਈ,
ਤੇ ਇਸ ਨਾਮ ਤੋਂ ਬਿਨਾਂ ਤੇ ਗੁਰੂ ਦੀ ਸੇਵਾ ਤੋਂ ਬਿਨਾਂ ਸੁਖ ਨਾ ਹੋਈ, ਸੁਖ ਵੀ ਨਹੀਂ ਮਿਲ ਸਕਦਾ। ਸੁਖ ਵੀ ਨਾਮ ਵਿੱਚੋਂ ਮਿਲਣਾ ਹੈ।
ਪੂਰੇ ਭਾਗ ਗੁਰ ਪਾਵਣਿਆ,
ਭਾਗ ਪੂਰਨ ਹੋਣ ਤਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਭਾਗ ਕਾਹਦੇ ਨਾਲ ਬਣਨੇ ਨੇ? ਸੇਵਾ ਨਾਲ। ਜਦੋਂ ਗੁਰੂ ਨਾਲ ਜੁੜਨ ਤੋਂ ਪਹਿਲਾਂ ਹੀ ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਸ ਨਾਲ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਨਾਲ, ਮੱਥਾ ਟੇਕਣ ਨਾਲ, ਨਿਮਰਤਾ ਨਾਲ ਭਾਗ ਪੂਰਨ ਬਣਨੇ ਨੇ। ਉਹਨਾਂ ਪੂਰਨ ਭਾਗਾਂ ਨੇ ਗੁਰੂ ਨਾਲ ਮਿਲਾਉਣਾ ਹੈ।
ਇਹ ਮਨ ਆਰਸੀ ਕੋਈ ਗੁਰਮੁਖ ਵੇਖੈ।
ਹੁਣ ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪੂਰਨ ਗੁਰਾਂ ਨਾਲ ਜੁੜ ਕੇ ਕੁਝ ਸੁਖ ਆਨੰਦ ਪ੍ਰਾਪਤ ਕਰ ਲਏ ਨੇ ਉਹਨਾਂ ਦੀ ਅਵਸਥਾ ਕੀ ਹੈ? ਆਰਸੀ ਨਾਮ ਹੁੰਦਾ ਹੈ ਸ਼ੀਸ਼ੇ ਦਾ, जेड़े शीशा सामने रखते ने शीशे विच अपना चेहरा दिस पैंदा, बड़ा सोहना चेहरा दिस पैंदा। जिन्ना साफ शीशा होगा उतना साफ चेहरा दिसना, ते जे शीशा साफ ना हो तो चेहरा साफ नहीं दिसना। जिहड़ी अंतशकरण है मान बुद्ध चित ते अहं, ये चार कला ने, चार शक्तियां ने संसार दे अंदर। फुरने उठाउण वाली कला, इत्थे बैठियां भी फुरने फुरी जांदे ने, उहनूं कहिंदे ने मन। किसे गल नूं निश्चित करन वाली शरीर दे अंदर कला, उहदा नाम है बुद्धि। चितमनियां करन वाली शक्ति दा नाम है चित, ते अहं हंगता हर इंसान दे अंदर। ये चार हिस्सों विच है, इन चौहां दा नाम है अंतशकरण। मन फुरनिया वालों हटा लिया जावे, बुद्ध गुरु नूं ही निश्चय करन वाली बन जावे, चितमनी नाम दी बन जावे, सो करता चिंता करे जिन उपाया जग, चित ऐसा बन जावे, अहं अणख अंदर आ जावे, हंगता खत्म हो जावे, अणख अंदर आ जावे। दो दो अंशा ने इहदियां, रहो विचार बहुता टाइम लग जाएगा। अहं शुद्ध हंगता अणख कह लीए, ये चार चीजां बन जान ते इहनां दा नाम है अंतशकरण। शीशा मैला होवे, झीटां पईआं होईआं होण, ते चेहरा साफ नहीं दिसदा। ये चारां दी शुद्धि ना होई होई होवे, ते जिहड़ा अंतशकरण रूपी आरसी शीशा है, इहदे अंदरों सरूप नहीं दिसदा, परमात्मा दे दर्शन नहीं हुंदे। प्यारिआं ने साफ करके इस अंतशकरण दे विचों परमात्मा दे दर्शन कर ले, अथवा अंतरयात्मा अपनी स्वरूप दे दर्शन कर ले। ते जे हुण शीशा ही ना साफ होवे ते कभी रब तां दिसदा ही नहीं, इहो ही कहूगा। भाई जी रौला ते पाउंदे हो, स्वरूप दे दर्शन तां कदे होए नहीं। सानू ते रब दे दर्शन कदे अंतरमुख बिरती करन वाले संतर करन दे शीशे विच होए नहीं। जे साफ नहीं होवेगा नहीं होवेगा। राणी ने नौकर नूं भेजिआ शीशा लिया, नौकर ने शीशा लै आंदा, राणी ने रखिआ सामने, देखिआ चेहरा, ते ओह शीशा साफ सुथरा नहीं सी। ते नौकर नूं कहण लगी, इह ते शीशा ही साफ नहीं, शीशा साफ लिया। ते नौकर शीशा साफ लै आया, साफ लै आया। जे अंतशकरण ही साफ नहीं, परमात्मा दे दर्शन नहीं हो सकते, नहीं हो सकते, कदाई नहीं हो सकते, अंदरों अपने स्वरूप की पछाण नहीं हो सकती, स्वरूप दे दर्शन नहीं हो सकते, स्वरूप की प्राप्ति नहीं हो सकती, अपने आप नूं नहीं जाणिया जा सकता। अहं ब्रह्म अस्मी नहीं जाणिया जा सकता, है तो ब्रह्म की विचार ही। ते जे गुरु के प्यारे हो, इस अंतशकरण नूं देखण नाल, या एं कह लो दलील दूसरी, भई नौकर शीशा साफ सुथरा लै आया, ते राणी ने देखिया चेहरा, ते नौकर नूं कहिंदी है चेहरा ते साफ इहदे विच वी नहीं दिसदा, ते नौकर बेचारा चले गया, ते शीशा होर लाया वधिया क्वालिटी दा, ते चेहरा उहदे विच वी साफ ना दिसे, ते कहिण लगी तूं शीशा होर बदल के लिया, शीशा होर बदल के लै आंदा, ते चेहरा उहदे विच वी ना साफ दिसिया। ते राणी नौकर नूं कहिंदी है भी शीशा होर लिया, ते दुकानदार कहिंदा है तू उत्ते क्वालिटी वाला शीशा है नहीं, जे इहदे च साफ चेहरा नहीं ना दिसिया, ते चेहरा देखण वाले नूं देख ली कि उहदे चेहरे ते दाग ना हो, ਤੇ ਨੌਕਰ ਚਲੇ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ, ਰਾਣੀ ਜੀ ਭਈ ਦੁਕਾਨਦਾਰ ਕਹਿੰਦਾ ਸੀ ਵੀ ਜਿਹੜਾ ਚਿਹਰਾ ਦੇਖਦਾ ਉਹਨੂੰ ਕਹਿਣਾ ਦੇਖ ਲਵੇ ਕਿਤੇ ਤੇਰੇ ਚਿਹਰੇ ਤੇ ਦਾਗ ਨਾ ਹੋਣ ਤੇ ਜਿਹੜਾ ਸਾਫ ਨਹੀਂ ਚਿਹਰਾ ਦਿਸਦਾ। ਇਸ ਵਾਸਤੇ ਚਿਹਰੇ ਨੂੰ ਸਾਫ ਕਰਨਾ ਪਵੇਗਾ। ਜਿੰਨਾ ਚਿਰ ਚਿਹਰਾ ਸਾਫ ਨਹੀਂ ਕਰਾਂਗੇ ਉਨਾ ਚਿਰ ਇਸ ਅੰਤਸ਼ਕਰਨ ਰੂਪ ਵਿੱਚ ਉਹ ਵੀ ਨਹੀਂ ਸਾਫ ਦਿਸ ਸਕਦਾ। ਇਹਨੂੰ ਬਣਾਉਣਾ ਪਵੇਗਾ, ਸਰੂਪ ਦੀ ਪ੍ਰਾਪਤੀ ਤੱਕ ਪਹੁੰਚਣਾ ਪਵੇਗਾ, ਸ਼ੁੱਧਤਾ ਦੀ ਪ੍ਰਾਪਤੀ ਕਰਨੀ ਪਵੇਗੀ। ਇਹ ਮਨ ਆਰਸੀ, ਇਹ ਜਿਹੜਾ ਆਰਸੀ ਮਨ ਦਾ ਅਰਥ ਇੱਥੇ ਅੰਤਸ਼ਕਰਨ ਕਰਨਾ, ਇਹ ਅੰਤਸ਼ਕਰਨ ਰੂਪੀ ਜਿਹੜਾ ਸ਼ੀਸ਼ਾ ਹੈ ਕੋਈ ਗੁਰਮੁਖ ਵੇਖਿਆ, ਇਹਨੂੰ ਕਿਸੇ ਗੁਰਮੁਖ ਪਿਆਰੇ ਨੇ ਵੇਖਣਾ ਕੀਤਾ, ਕਿਸੇ ਗੁਰਮੁਖ ਪਿਆਰੇ ਨੇ ਹੀ ਇਸ ਨੂੰ ਦੇਖਿਆ ਹੈ। ਇਸ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਕੀਤੇ ਨੇ, ਸਰੂਪ ਦੇ ਦਰਸ਼ਨ ਕੀਤੇ ਹਨ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਉਹ ਜੋਤ ਸਰੂਪ ਦੇ ਦਰਸ਼ਨ ਇਸ ਸਰੀਰ ਦੇ ਅੰਦਰੋਂ ਕਿਸੇ ਗੁਰਮੁਖ ਨੇ ਵੇਖੇ ਹਨ, ਕੀਤੇ ਹਨ।
ਮੋਰਚਾ ਲਾਗੇ ਜਾਹੋ ਮੈਂ ਸੁਖ ਹੈ,
ਜਿਨ੍ਹਾਂ ਨੇ ਕਰ ਲਏ ਨੇ ਦਰਸ਼ਨ ਉਹਨਾਂ ਦੇ ਹਿਰਦੇ ਵਿੱਚੋਂ ਫਿਰ ਹੰਗਤਾ ਸੁੱਕ ਗਈ ਹੈ। ਜਿੰਨਾ ਚਿਰ ਤੱਕ ਹੰਗਤਾ ਨਹੀਂ ਸੁੱਕੀ ਉਹਨਾਂ ਚਿਰ ਨਾਮ ਦਾ ਨਿਵਾਸ ਨਹੀਂ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਉਹਨਾਂ ਦੀ ਹੰਗਤਾ ਸੁੱਕ ਗਈ ਹੈ ਤੇ ਜਿਨ੍ਹਾਂ ਦੀ ਹੰਗਤਾ ਸੁੱਕ ਗਈ ਹੈ ਮੋਰਚਾ ਨਾ ਲਾਗੈ। ਮੋਰਚਾ ਨਾਮ ਹੈ ਜੰਗਾਲ ਦਾ, ਜੰਗਾਲ ਕਿਹੜਾ? ਅਗਿਆਨ। ਉਹਨਾਂ ਗੁਰਮੁਖ ਪਿਆਰਿਆਂ ਨੂੰ ਫਿਰ ਜੰਗਾਲ ਨਹੀਂ ਲੱਗਦਾ, ਜੰਗਾਲ ਲੱਗਾ ਹੋਊ ਤੇ ਜੰਗਾਲ ਹੀ ਸ਼ੀਸ਼ੇ ਵਿੱਚ ਦਿਸਣਾ, ਉਹਨਾਂ ਨੂੰ ਨਹੀਂ ਜੰਗਾਲ ਲੱਗਦਾ, ਉਹਨਾਂ ਨੂੰ ਅਗਿਆਨਤਾ ਰੂਪੀ ਜੰਗਾਲ ਨਹੀਂ ਲੱਗਦਾ। ਤੇ ਮੋਰਚਾ ਹੁੰਦਾ ਕਿਸੇ ਨਾਲ ਲੜਨਾ ਹੋਵੇ ਨਾ ਤੇ ਕਹੀਏ ਸਾਡਾ ਮੋਰਚਾ ਲੱਗ ਗਿਆ, ਉੱਥੇ ਮੋਰਚਾ ਨਾਮ ਹੈ ਲੜਨ ਦਾ। ਹਰ ਇਨਸਾਨ ਦਾ ਇਸ ਸਰੀਰ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਮੋਰਚਾ ਲੱਗਾ ਹੋਇਆ ਤੇ ਸਭ ਦਾ ਹੀ ਲੱਗਾ ਹੋਇਆ। ਕਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਜੀਵ ਨੂੰ ਢਾਈ ਜਾ ਰਹੇ ਨੇ ਤੇ ਕੋਈ ਕੋਈ ਗੁਰਮੁਖ ਹੈ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਢਾ ਲਿਆ। ਉਹ ਕੋਈ ਕੋਈ ਗੁਰਮੁਖ ਹੈ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਰੇ ਸੰਸਾਰ ਨੂੰ ਢਾ ਲਿਆ। ਗੁਰਬਾਣੀ ਫਰਮਾਉਂਦੀ ਹੈ, ਚਾਰ ਬਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋਂ ਹੀ ਮੋਹਿ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ, ਸੋ ਪੂਰਾ ਉਹ ਕਲੀ ਰੇ, ਵੱਡੀ ਕੌਮ ਵਸ ਭਾਗੈ ਨਾਹੀ, ਮੋਹਕੁਮ ਫੌਜ ਹਠਲੀ ਰੇ। ਵੱਡੀ ਕੌਮ ਬੜੀ ਤਗੜੀ ਕੌਮ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਹੁਤ ਤਗੜੀ ਹੈ, ਵਸ ਇਹਨੇ ਤੇ ਸੰਸਾਰ ਨੂੰ ਵਸ ਕਰ ਲਿਆ। ਭਾਗ ਹੈ ਨਾ ਹੀ, ਇਹ ਨਹੀਂ ਦੌੜਦੇ ਅੱਗੋਂ, ਬੰਦਾ ਦੌੜ ਦਿੰਦਾ ਭਜਾ ਦਿੰਦੇ ਨੇ, ਇਹ ਨਹੀਂ ਦੌੜਦੇ। ਮੋਹਕੋ ਫੌਜ ਹਠਲੀ ਰੇ, ਬੜੀ ਹੱਠ ਵਾਲੀ ਫੌਜ ਹੈ, ਇਹਨੇ ਤੇ ਬ੍ਰਹਮਾ ਨੂੰ ਵੀ ਰੇੜ ਦਿੱਤਾ, ਸ਼ਿਵਜੀ ਨੂੰ ਵੀ ਰੇੜ ਦਿੱਤਾ, ਵਿਸ਼ਨੂੰ ਦੀਆਂ ਵੀ ਉਲਟੀਆਂ ਪੁਲਟੀਆਂ ਬਾਜੀਆਂ ਲਵਾ ਦਿੱਤੀਆਂ, ਨਾਰਦ ਨੂੰ ਬਾਂਦਰ ਦਾ ਮੂੰਹ ਲਵਾ ਦਿੱਤਾ। ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਇਹਨਾਂ ਵਿੱਚ ਕਿੰਨੀ ਕੁ ਤਾਕਤ ਹੈ? ਕਹਿੰਦੇ ਜਿਨ ਕੀਨੇ ਵਸੇ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਜਗ ਇਸਨਾਨ ਤਾਪ ਥਾਨ ਖੰਡੇ, ਕਿਆ ਉਹ ਜੰਤ ਵਿਚਾਰਾ। ਇਹ ਜੀਵ ਵਿਚਾਰਾ ਕੀ ਹੈ? ਇਹ ਤਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਰੇੜ ਦਿੱਤਾ ਇਹਨਾਂ ਨੇ, ਕਲੰਕੀ ਬਣਾ ਦਿੱਤਾ, ਸਰੀਰ ਅਪਵਿੱਤਰ ਕਰ ਦਿੱਤੇ, ਬਦਨਾਮੀ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ, ਬੰਦਾ ਇੱਥੇ ਵਿਚਾਰਾ ਕੀ ਹੈ? ਹੱਥ ਜੋੜੇ ਸਿੱਖਾਂ ਨੇ, ਮਹਾਰਾਜ ਫਿਰ ਇਹਦਾ ਮਤਲਬ ਅਸੀਂ ਸਾਰੇ ਹੀ ਗਏ, ਕੋਈ ਨਹੀਂ ਬਚੇਗਾ। ਕਹਿੰਦੇ ਕੋਈ ਬਚੂਗਾ, ਕੌਣ ਬਚੇਗਾ ਉਹ ਵੀ ਦੱਸ ਦਿਓ। ਕਹਿੰਦੇ ਪ੍ਰਭ ਕੀ ਓਟ ਗਹੀ ਤੋ ਛੂਟੋ, ਸਾਧ ਪ੍ਰਸਾਦ ਹਰ 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 ਗਾਏ, ਬਿਖੈ ਵਿਆਜ ਤਬ ਹੂਟੋ। ਜਿਹਨੇ ਪ੍ਰਮਾਤਮਾ ਦੀ ਸ਼ਰਨ ਲਈ ਹੈ, ਓਟ ਲਈ ਹੈ, ਉਹ ਬਚਿਆ, ਨਹੀਂ ਤਾਂ ਸੰਸਾਰ ਸਾਰੇ ਨੂੰ ਇਸਨੇ ਢਾਇਆ, ਅਪਵਿੱਤਰ ਕੀਤਾ, ਬਦਨਾਮੀ ਦਵਾਈ, ਬੇਇੱਜ਼ਤੀ ਕੀਤੀ। ਪਰ ਕੋਈ ਕੋਈ ਗੁਰਮੁਖ ਹੈ ਜਿਨ੍ਹਾਂ ਲੱਭ ਲੋਭ ਕਾਮ ਕ੍ਰੋਧ मोह मार कढे तुद सा परवारिया। कोई कोई ऐसा बाले नहीं, उन्हां बारे बचन नहीं। कई कोई विरला होटन में नानक को, कोई करोड़ां विचों विरला। उन्हां बारे मेरे पातशाह जी ने बचन कीते ने, कोई गुरमुख वेख इहो मन आरसी, कोई गुरमुख वेख, कोई गुरमुख है जिसने वेखना कीता। ते ऐसा जिहड़ा गुरमुख है जिन्हें इन्हां पंजां नूं ढा लिया, लभ लोभ काम क्रोध मार कढे, मार के कढ दित्ते ने, मोर्चा ना लागे उन्हां नाल। फिर मोर्चा कदा लगना, जदों वैरी भज गया ते मोर्चा किहदे नाल लगना। मोर्चा ते लग्या सी जदों आकड़े पए सन, गुरमुखां ने भजा दित्ते ने, हुण मोर्चा ना लागे। मेरे पातशाह जी कहिंदे गुरमुखां दा हुण उन्हां नाल मोर्चा नहीं लगदा। अनहत
अनहत बाणी निर्मल शब्द वजाए।
ये जेरी निर्मल उपदेश बाणी अनहत एक रस वजाए, जिन्होंने वजाई उचारना कीती,
गुर शब्द सच समावणिया,
गुर शब्द ये सच स्वरूप विच समागे हन।
बिन सतगुर कहो न देखिया जा,
सतगुरु पातशाह तो बिना नहीं उस परमात्मा दे दर्शन हो सकते, नहीं किसे ने देखिया।
गुर कृपा करे आप जुत्ता दिखाए,
कृपा करके आप गुरमुखां नूं दिखाउणा कीता है।
आपे आप आप मिल रहा,
आपे आप स्वतंत्र जो परमेश्वर आप ही गुरमुखां विच मिल रहा है।
सहजे सहज समावणिया,
ओ शांति स्वरूप परमात्मा सहजे ज्ञान द्वारा उस परमात्मा विच समावणिया समाई हुंदी है।
गुरमुख होवै सो इक सूल लिव लाए,
गुरमुख दी यही निशानी है एक परमेश्वर दे नाम विच अपनी लिव नूं जोड़ना करे।
दूजा परम गुर शब्द जलाए,
रायत भाव नूं गुरु दे उपदेश नाल साड़ देवे।
काया अंदर वणज करे व्यापार,
शरीर दे अंदर नाम रूपी व्यापार दा सौदा खरीदना करे।
नाम निधान सच पावण,
नाम रूपी खजाना गुरु के प्यारे सच्चे परमात्मा दे पासो पावणिया प्राप्त हुंदा है।
गुरमुख करनी हर कीरत सार,
गुरमुख प्यारियां दी जेड़ी करनी है हरी दी कीर्ति करनी, यही श्रेष्ठ करनी है गुरमुखां दी।
गुरमुख पाए मुख द्वार,
गुरमुखां ने मुक्ति दा दरवाजा ब्रह्म ज्ञान प्राप्त कर लिया।
अंदर रंग रता गुण गावे,
रात दिन वो परमेश्वर दे नाम रंग विच रते हुए गुण गाउंदे रहंदे हन।
अंदर महल बुलावण,
उन्हां नूं महल स्वरूप दे विच परमेश्वर ने बुला लिया, भेद कर लिया।
सतगुर दाता मिले मिलाया,
सतगुरां दा मिलाया होया वो परमेश्वर मिलदा है।
पूरा भाग मन शब्द वसाया,
भाग ते गुरु दा उपदेश हिरदे च वसाया जांदा।
नानक नाम मिला वडियाई,
सतगुरु तीसरे नानक जी फरमाउंदे नाम दी वडियाई उन्हां गुरमुखां नूं प्राप्त होई है अथवा जिन्हां ने नाम जपया है। अते
हर सच्चे के गुण गावण,
हर सच्चे परमात्मा दे गुण गोए मिला वडियाई उन्हां नूं वडियाई प्राप्त होई है। भुल्लां चुक्कां दी माफी सतगुरु साहिब जी बख्शिश करो। संगतां वल्लों गुरबाणी दे सत्कार विच बेअंत माया नाम आप जाणदे हो, गुरसिक्खी दी दात बख्शनी चढ़दियां कला करनियां। संगतां दा कोटान कोट धन्नवाद, फतेह बुलाईए। वाहिगुरु जी का खालसा, वाहिगुरु।